تیرا خان پان سب بدن کے تیم چند کو دین رست دیکھتے ادکی پہنچے آئے سکین
واہ گرو جی کا خالصہ
واہ گرو جی کی فتح
تو سلطان کہا ہو میاں تیری کون بڑائی جو تو دہے سو کہاں سوامی میں مورکھ کہن نہ جائی تیرے گن گاواں دہے بجائی جیسے سچ میں رہوں رجائی دساں پاتشاہاں دی آتمک جاگ دی جوت حاجراں حضور جہراں جہور سرب کلا بھرپور ستگرو تن تن شری گرو گرنتھ صاحب سچے پاتشاہ دے پوتر پاون چرنا کملاں چ نویں پاتشاہ تن تن شری گرو تیگ بہادر صاحب جی مہاراج جی دے پوتر اتحاسک استھان تے سندیا ویلے دے سجے ہوئے دیواناں چ جڑ بیٹھی گرو کا خاص روپ پرم سنمان یوگ ستکار یوگ گرو خالصہ سات سنگت وڈے پاگہن غریبن واج پاتشاہ دے پوتر پاون چرنا وچ نیتا پرتی جڑ کے حاجریاں پر کے کلگی تار صاحب کمال پنتھ دے والی چٹیاں باجاں والے شمشیر بہادر دے گر تیک کے تانی ست گرو شری گرو گوبند سنگھ صاحب جی دا پوتر پاون اتحاس شری گر پرتاپ سورج گرنتھ دی چل رہی لڑی وار کتھا بہت ہی ادب ستکار تے شردا بھاونا سہت سرون کر رہے راجا بھیم چند اپنی راجدھانی بلاسپور تو چل کے کلگی تر جی دے درشن کرن واسطے شری آنندپور صاحب آیا ہے ستگران دے دربار وچ حاضر ہو کے دشمیش پتا گرو کلگی تر جی دے درشن کیتے ہن مہاراج جی دے کچھ بچن سنے ہن ستگرو جی نے نیڑے تیڑے دیاں جڑیاں پہاڑی ریاستاں سن جویں کٹوچ ریاست ہے ڈڈوال ریاست ہے جسوالیہ راجا ہے انہاں راجیاں بارے بھی مہاراج سچے پاتشاہ نے بھیم چند نوں پچھے تے راجے بھیم چند نے انہاں راجیاں دی جانکاری بھی ستگراں نوں دتی ہے پھر انہیں بینتی کیتی مہاراج میں سنیا تہاڈے کول بہت ہی قیمتی عجائب وستواں ہن تے مینوں بھی درشن کراؤ تو کلگی تر پاتشاہ جی نے اپنا پنچ کلا شستر اور ایک چونکی جو راجے رتن رائے نے ستگراں نوں بھیٹ کیتی سی وہ پنچ کلا شستر تے چونکی اپنی سبا وچ منگا کے اودے درشن راجے بھیم چند نوں کروائے نے پنچ کلا شستر ویکھ کے چونکی ویکھ کے راجا بھیم چند بڑا حیران ہویا پرسن بھی ہویا خوش بھی ہویا کہندا جی میں سنیا تہاڈے کول ایک بڑا قیمتی تمبو بھی ہے اور دوسرا آپ جی دے کول ایک پرشادی ہاتھی ہے اودے بھی درشن کراؤ مہاراج جی نے آکھیا کہ ہن ساڈے دیوان دی سماپتی دا سما ہے راجا تے تمبو لگے گا اودے لگن واسطے بھی سما چاہیدا اودے درشن تینوں کل کراواں گے تو بھیم چند مہاراج جی نو نمسکار کر کے واپس اپنے ڈیرے پجا اور مہاراج جی دا سجس کردا جا رہا ہے گرو صاحب دی اپما کردا جا رہا ہے آؤ جویں گرو کلگیتر پاتشاہ جی مہاراج جی نال دوسرے دن راجے بھیم چند دی ملاقات ہوئی ہے وہ کتھا پنت دے مہان ودوان کبھی महाकवि कविराज भाई साहब भाई संतोख सिंह जी चूड़ामणि बड़ी श्रद्धा भावना ते सत्कार नाल लिख रहे ने सरवण करिए श्री गुर प्रताप सूरज ग्रंथ दी रुत पहली दा ये 29वां अंशु प्रारंभ हो रहा है। सरवण करिए सारी संगत गुरु चरणा विच हाजरी लवाओ आखो जी सतनाम
श्री वाहे गुरु साहिब जीओ
सतनाम
श्री वाहे गुरु साहिब जीओ दोएरा खान पान सब बिदन के कीम चंद को दीन
सब प्रकार दे खान पान दिया रस्ता बस्ता जो राजे भीम चंद दे डेरे वास्ते चाहिदिया सन गुरु कलगीधर पातशाह जी ने सारिया रस्ता बस्ता खान पान की समगरी ओ राजे भीम चंद दे डेरे ते पहुंच दी करवाई है।
रसत देगते अदके पहुंचे आयस दीन
महाराज जी ने खास करके आग्या दिती है अपने मसंदा नू कि किसी प्रकार की कोई कंजूसी नहीं वरतनी जिनी रस्त चाहिदी है राजे भीम चंद नू ओदे नालों वध ही जानी चाहिदी है। जे ओ पांच शेर चीज मंगदा है पांच शेर मंगदा तो ओदे वास्ते सत शेर भेजो दस शेर भेजो वध रस्त बस्त जानी चाहिदी है किसी भी प्रकार की रस्त बस्त घट नहीं जानी चाहिदी। ए आग्या ए हदायत गुरु कलगीधर पातशाह जी महाराज जी ने अपने सेवादारा नू मसंदा नू कीती है।
जो पई त्रिण दाना कृत सिता न्यारे
महाराज जी ने हुक्म कीता है राजे भीम चंद दे घोड़िया वास्ते घा पठा दाणा जा ओदे लंगरा वास्ते घ्यो चाहिदा खंड चाहिदी है।
देव दिवस प्रति है न संभारे
ओदी ओदियां रस्ता बस्ता ओदे डेरे विच पहुंचदियां करो ते दिन प्रति दिन जो भी रस्ता चाहिदियां ने घोड़िया वास्ते रोज दाणा पठा ओ चेचे तौर ते भेजना है।
सुखम चावल गोदुम चून
ए भी आ गया सी के रस्ता बस्ता दे विच वधिया रस्त भेजनी है जेडे चावल भेजने हन सूखम बारीक चावल ओ राजे भीम चंद दे डेरे वास्ते भेजे हन।
जाचे जितक ना देत ऊन
जिन्ना ओ मंगदे ने ओदे तो वध ही रस्त दित्ती जांदी है। जो पांच शेर दस शेर भी शेर मंगते ने ता भी शेर तो वधा के दिती जाएगी ओनी रस दुगनी दिती जांदी है।
गुर कर कमी न किसकी है
महाराज जी ने भी हुक्म कीता भाई गुरु घर दे विच किसे प्रकार दी कमी नहीं सतगुरां दे घर दे विच ते सब कुछ है इस करके ओनू ए ना प्रतीत होवे के गुरु घर वल्लों मैनू कोई वस्तु घट पहुंची है। गुरु घर दे विच किसे भी वस्तु दी किसे भी चीज दी कमी नहीं
प्राप्त हो तो जथा जो चाहे
जो जो चाहुंदा है कोई ओनू सब कुछ गुरु घर विचों प्राप्त हुंदा है। कोई भी आ जाए अभ्यागत आ जाए लोड़वंद आ जाए हर एक दी भावना गुरु घर चों पूरी हुंदी है। जो जो किसे दी कामना हुंदी है हर एक नू अपनी मन पौंदी कामना गुरु घर विचों प्राप्त हुंदी है।
गुरु आनंद अत खुशी बिहारा
इदां श्री आनंदपुर साहब नगर दे विच राजा भीम चंद बड़े आनंद दे नाल रह रहे है जदों ने वेख्या कि सतगुरु जी वल्लों किसी भी प्रकार नाल सत्कार विच कोई कमी नहीं है गुरु घर वल्लों पूरा बनदा सत्कार जो राजे भीम चंद दा उहनू मिल रहा है रस्ता बस्ता उहदे कोल पहुंचदियां हो रही है तो राजा भीम चंद श्री आनंदपुर साहब दे विच बड़े आनंद नाल अपना समा बतीत कर रहे है।
नित प्रत कोतक नवे निहारा
घर दे विच श्री आनंदपुर साहब दे विच नवे कौतक हुंदे ने नेता प्रति नवे प्रकार दे कौतक नित वरतदे हन।
सौ दिन रजनी बीती जावे
राजा जी इस तरह जेड़ा दूसरा दिन सी राजे भीम चंद दा ते रात ओ इस प्रकार नाल बतीत हुई है।
भई प्रभात उठे नर सब
अगला दिन चढ़िया ते सारे उठे ने राजे भीम चंद दे वजीर अहलकार अफसर मुसाहिब एदे जिन्ने सिपाही आदक सन सारे उठे हन।
गुरद प्रसादी करो शिंगारन
कलगीधर पातशाह जी महाराज जी दे सेवादार जागे ने स्नान पान करके सब ने अपने नित नेम आदक करके दिन चढ़िया ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਾਦਾਰਾਂ ਨੂੰ ਹੁਕਮ ਕੀਤਾ ਹੈ ਕਿ ਭਾਈ ਸਾਡਾ ਪ੍ਰਸ਼ਾਦੀ ਹਾਥੀ ਹੁਣ ਤਿਆਰ ਕਰੋ, ਕਿਉਂਕਿ ਰਾਜਾ ਭੀਮ ਚੰਦ ਪ੍ਰਸ਼ਾਦੀ ਹਾਥੀ ਵੇਖਣਾ ਚਾਹੁੰਦਾ ਹੈ। ਇਸ ਕਰਕੇ ਵਧੀਆ ਢੰਗ ਨਾਲ ਸਾਡੇ ਪ੍ਰਸ਼ਾਦੀ ਹਾਥੀ ਨੂੰ ਤਿਆਰ ਕਰੋ, ਉਹਨੂੰ ਭਲੀ ਪ੍ਰਕਾਰ ਨਾਲ ਸ਼ਿੰਗਾਰੋ।
ਕੰਚਨ ਚਾਂਦੀ ਸ਼ਿੰਕਲ ਡਾਰਨ,
ਉਹਨੂੰ ਸੋਨੇ ਤੇ ਚਾਂਦੀ ਦੇ ਜਿਹੜੇ ਸੰਗਲ ਹਨ ਉਹ ਸੰਗਲ ਉਹਦੇ ਪਾ ਕੇ ਲਿਆਉਣੇ ਨੇ, ਜਿਹੜੇ ਸੋਨੇ ਚਾਂਦੀ ਦੇ ਸੰਗਲ ਉਹਦੇ ਸਰੀਰ ਤੇ ਪਾ ਕੇ ਰਾਜੇ ਰਤਨ ਰਾਏ ਨੇ ਭੇਟ ਕੀਤੇ ਸਨ ਉਹ ਸੰਗਲ ਉਹਦੇ ਸਰੀਰ ਤੇ ਉਹਦੇ ਪੈਰਾਂ ਵਿਚ ਪਾ ਕੇ ਲਿਆਉਣੇ ਹਨ।
ਮਖਮਲ ਜ਼ਰੀਦਾਰ ਬਡ ਝੂਲ,
ਔਰ ਜਿਹੜੀ ਮਖਮਲ ਦੀ ਜ਼ਰੀਦਾਰ ਝੁੱਲ ਹੈ ਉਹ ਸਾਡੇ ਪ੍ਰਸ਼ਾਦੀ ਹਾਥੀ ਦੇ ਤਨ ਤੇ ਪਾ ਕੇ ਲਿਆਉਣੀ ਹੈ। ਵਧੀਆ ਹੋਦਾ ਪਾ ਕੇ ਅੰਬਾਰੀ ਪਾ ਕੇ ਲਿਆਉਣੀ ਹੈ, ਭਰੀ ਪ੍ਰਕਾਰ ਨਾਲ ਸਾਡੇ ਪ੍ਰਸ਼ਾਦੀ ਹਾਥੀ ਨੂੰ ਸ਼ਿੰਗਾਰ ਕੇ ਲਿਆਉਣਾ।
ਗਜਗਾਹਨ ਬਾਂਦੋ ਰਹਿ ਝੂਲ,
ਉਹ ਜਿਹੜੀ ਗਜਗਾਹ ਹੈ ਉਹ ਵੀ ਉਹਦੇ ਸਿਰ ਦੇ ਉੱਤੇ ਬੰਨ ਦਿੱਤੀ ਜਾਵੇ ਤਾਂ ਜੋ ਗਜਗਾਹ ਵੀ ਝੂਲਦੀ ਹੋਈ ਨਜ਼ਰ ਆਵੇ।
ਸੋਨੇ ਉਮਾ ਸਭ ਕੇ ਹੋਏ ਆਇਓ, ਭੀਮ ਚੰਦ ਕੋ ਗੁਰ ਅਪਣਾਇਓ।
ਇਹ ਸੁਣ ਕੇ ਸਾਰੇ ਸੇਵਾਦਾਰਾਂ ਦੇ ਮਨਾਂ ਵਿਚ ਬੜਾ ਉਮਾਹ ਜਾਗਿਆ, ਬੜਾ ਚਾਉ ਜਾਗਿਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਜੇ ਭੀਮ ਚੰਦ ਨੂੰ ਅਪਣਾ ਲਿਆ। ਰਾਜਾ ਭੀਮ ਚੰਦ ਸਤਿਗੁਰਾਂ ਦੀ ਸ਼ਰਨ ਵਿਚ ਆਇਆ ਤੇ ਸਾਹਿਬ ਜੀ ਨੇ ਰਾਜੇ ਭੀਮ ਚੰਦ ਨੂੰ ਆਪਣੇ ਗਲ ਲਾ ਲਿਆ, ਯਾਨੀ ਕਿ ਇਹਨੂੰ ਅਪਣਾ ਲਿਆ ਹੈ।
ਜਿਤ ਚੌਂਪਤ ਸਬਕਾਰ ਕਰਨ ਤੇ,
ਬੜੇ ਚਾਉ ਨਾਲ ਬੜੇ ਉਤਸ਼ਾਹ ਦੇ ਨਾਲ ਸਾਰੇ ਕਾਰ ਵਿਚ ਲੱਗ ਗਏ, ਹਾਥੀ ਨੂੰ ਸ਼ਿੰਗਾਰਨ ਵਿਚ ਲੱਗ ਗਏ।
ਡੇਰਾ ਸਭ ਲਗਾਏ ਦੁਤਵੰਤੇ,
ਮਹਾਰਾਜ ਜੀ ਦਾ ਜਿਹੜਾ ਤੰਬੂ ਸੀ ਕਾਬਲ ਤੋਂ ਬਣਵਾ ਕੇ ਲਿਆਂਦਾ ਸੀ, ਬੜਾ ਸੁੰਦਰ 2.5 ਲੱਖ ਰੁਪਏ ਦੀ ਲਾਗਤ ਲੱਗ ਕੇ ਉਹ ਤੰਬੂ ਬਣ ਕੇ ਤਿਆਰ ਹੋ ਕੇ ਸਤਿਗੁਰਾਂ ਲਈ ਆਇਆ ਸੀ। ਉਹ ਤੰਬੂ ਵੀ ਭੀਮ ਚੰਦ ਵੇਖਣਾ ਚਾਹੁੰਦਾ ਸੀ, ਇਸ ਕਰਕੇ ਸੇਵਾਦਾਰਾਂ ਨੇ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਉਹ ਤੰਬੂ ਵੀ ਲਾਇਆ। ਬੜੇ ਸੋਹਣੇ ਢੰਗ ਨਾਲ ਤੰਬੂ ਸਜਾਇਆ ਤੇ ਲਾਇਆ ਹੈ।
ਖਾਨ ਪਾਨ ਸਭਿਨ ਕਰ ਲੀਨ,
ਸਾਰਿਆਂ ਨੇ ਖਾਨ ਪਾਨ ਕਰ ਲਿਆ, ਜਲ ਪਾਣੀ ਛਕ ਲਿਆ ਹੈ।
ਜਾਨ ਸਮੋਕੀਨ,
ਸਭਾ ਜਾਣ ਕੇ ਸਭਾ ਦੇ ਵਿਚ ਦੀਵਾਨ ਦੇ ਵਿਚ ਬੈਠਣ ਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਠੇ ਹਨ।
ਸੁੰਦਰ ਸਦਨ ਦੁਆਰ ਤੇ ਨਿਕਸੇ,
ਮਹਾਰਾਜ ਜੀ ਆਪਣੇ ਸੋਹਣਿਆਂ ਮਹਿਲਾਂ ਵਿਚੋਂ ਸੋਹਣਿਆਂ ਮੰਦਰਾਂ ਦੇ ਸੁੰਦਰ ਦਰਵਾਜੇ ਚੋਂ ਸਾਹਿਬ ਗੁਰੂ ਕਲਗੀਧਰ ਜੀ ਬਾਹਰ ਨਿਕਲੇ ਹਨ।
ਸਭਨ ਫਰਸ਼ ਗਜ ਤੇ ਬਤਸ਼ ਪੁਸ਼ਟ ਉਤਲਾਵਤ,
ਸੋਹਣੇ ਬਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਨੇ। ਸੁੰਦਰ ਸਦਨ ਦੁਆਰ ਤੇ ਨਿਕਸੇ, ਸੋਹਣੇ ਦਰਵਾਜੇ ਵਿਚੋਂ ਮਹਿਲਾਂ ਵਿਚੋਂ ਨਿਕਲ ਕੇ ਮਹਾਰਾਜ ਜੀ ਬਾਹਰ ਆਏ ਹਨ, ਜਿਨ੍ਹਾਂ ਦੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਹੋਏ ਨੇ।
ਚੱਪਲ ਚਾਲ ਸ਼ੋਭਤੀ ਸੁਭਾਂਤ,
ਬੜੇ ਸੁੰਦਰ ਮਹਾਰਾਜ ਜੀ ਦੇ ਸੁੰਦਰ ਨੇਤਰ ਹਨ ਤੇ ਮਹਾਰਾਜ ਜੀ ਦੀ ਚਾਲ ਬੜੀ ਸੁੰਦਰ ਹੈ, ਸੋਹਣੀ ਚਾਲ ਦੇ ਧਾਰਨੀ ਨੇ ਗੁਰੂ ਕਲਗੀਧਰ ਜੀ।
ਤੰਬੂ ਦੁਆਰ ਚਾਨਣੀ ਚਾਰੋ, ਸ਼ੋਭਤ ਫਰਸ਼ ਅਨੇਕ ਪ੍ਰਕਾਰੋ,
ਮਹਾਰਾਜ ਜੀ ਚੱਲ ਕੇ ਜਿੱਥੇ ਸਤਿਗੁਰਾਂ ਦਾ ਤੰਬੂ ਲੱਗਾ ਹੈ, ਬੜਾ ਸੁੰਦਰ ਤੰਬੂ, ਔਰ ਤੰਬੂ ਦਾ ਜਿਹੜਾ ਮੁੱਖ ਦਰਵਾਜਾ ਸੀ ਉਸ ਦਰਵਾਜੇ ਵਿਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ। ਅੰਦਰ ਮਹਾਰਾਜ ਜੀ ਦਾ ਜਿੱਥੇ ਆਸਣ ਲੱਗਾ ਬੜੀ ਸੁੰਦਰ ਚਾਨਣੀ ਉੱਪਰ ਤਾਣੀ ਹੋਈ ਹੈ, ਬੜਾ ਸੁੰਦਰ ਚੰਦੋਆ ਉੱਪਰ ਲੱਗਾ ਹੋਇਆ ਹੈ ਤੇ ਬੜੀ ਸੋਹਣੀ ਚਾਨਣੀ ਤੇ ਸੁੰਦਰ ਚੰਦੋਆ ਮਹਾਰਾਜ ਜੀ ਦੇ ਸੀਸ ਤੇ ਤਣਿਆ ਹੋਇਆ ਰੇਸ਼ਮ ਦੀਆਂ ਡੋਰਾਂ ਨਾਲ ਬੱਧਾ ਹੋਇਆ।
ਸੁੰਦਰ ਸਿੰਘਾਸਨ ਸੁੰਦਰ ਪੈਂਡ,
ਬੜੇ ਸੋਹਣੇ ਫਰਸ਼ ਗਲੀਚੇ ਉਹ ਤੰਬੂ ਦੇ ਨਾਲ ਦੇ ਬਣ ਕੇ ਆਏ ਸਨ ਕਾਬਲ ਤੋਂ, ਬੜੇ ਸੁੰਦਰ ਗਲੀਚੇ ਸਨ, ਬੜੇ ਸੋਹਣੇ ਫਰਸ਼ ਸਨ, ਉਹ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਤੰਬੂ ਦੇ ਵਿਚ ਵਿਛੇ ਨੇ। ਉੱਤੇ ਬੜਾ ਸੁੰਦਰ ਸਿੰਘਾਸਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਰੱਖਿਆ ਹੋਇਆ
ਹੈ। ਡੋਰ ਸੰਕਸਿਓ,
ਔਰ ਮਹਾਰਾਜ ਜੀ ਦਾ ਜਿਹੜਾ ਆਸਣ ਹੈ ਸਿੰਘਾਸਣ ਉਹ ਵੀ ਰੇਸ਼ਮ ਦੀਆਂ ਡੋਰਾਂ ਨਾਲ ਜ਼ਰੀਦਾਰ ਕੱਪੜੇ ਨਾਲ ਕੱਸਿਆ ਹੋਇਆ, ਬੜਾ ਸੋਹਣਾ ਮਹਾਰਾਜ ਜੀ ਦਾ ਸਿੰਘਾਸਣ ਸਜਾਇਆ ਹੋਇਆ ਹੈ।
ਇਸ ਪਰ ਬੈਠੇ ਜਾਏ ਗੁਸਾਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਦਰਬਾਰ ਵਿਚ ਆਏ ਨੇ। और अपने सुंदर सोहने जे सिंघासन ते आके बैठे हन
जगमग चमत्कार जिस थाए
सारे पासे जिधर वेखिए जगमग जगमग ही नजर आउंदी क्योंकि महाराज जी दा जेड़ा तंबूए दे विच मोतियां दियां मड़ावां परो के लगियां होईयां ने जरीदार कपड़ा होण करके जगमग जगमग करदा है चमकदा चारे पासे जगमग जगमग ही नजर आउंदी चमत्कार ही नजर आउंदा है
मातुल तब कृपाल चल आयो
इतने नो मामा कृपाल चंद जी गुरु कलगीधर पातशाह दे मामा जी हन ओ भी चल के महाराज जी दी सभा विच दीवान विच आ गए
सतगुरु निकट बैठे अर खायो
सतगुरां दे कोल आके बड़ी खुशी नाल बैठे ने मामा कृपाल चंद जी गुरु साहब नाल बड़ा भारी स्नेह है मामा कृपाल चंद जी दा
पांचो वीर शस्त्र तन धारे
महाराज जी दे पंजे भरा जेड़े सतगुरां दी भूआ दे पुत्र हन भाई संगो शाह जी होनी भारी भाई मारी चंद भाई जीत मल जी ए भी सारे त्यार बर त्यार हो के सोहने बस्तर शस्त्र अपने शरीर ते सजा के इन्हां नूं गुरु भाण जे कहिंदे सी सारे क्योंकि वड्डे सतगुरु नौवें पातशाह जी महाराज जी दे भाणजे सन इस करके इन्हां दा नाम सारी संगत विच गुरु भाणजे करके प्रसिद्ध सी ए गुरु भाणजे महाराज जी दे पंजे भरा गुरु कलगीधर जी दे शस्त्र बस्त्र सजा के ए भी आप पहुंचे हन
थिरे आन कर ठिक दरबारे
सतगुरां दे दरबार दे विच थिर हो गए ने महाराज जी दे दरबार दे विच सज गए हन
श्याम सिंह अर राए गुलाब
गुलाब राए और श्याम राय ए बाबा सूरजमल जी दे पोतरे सन तो ए भी चल के महाराज जी दी सभा दे विच गुरु कलगीधर जी कोल आए हन
हुन आए चल तां शिताब
बड़ी काली नाल बड़ी छेती नाल चल के महाराज जी दे दरबार विच सतगुरां दे भरे हुए दीवान विच आए हन
नंद चंद सर शस्त्र बिलंदन
गुरु साहब जी दे दीवान सन ते गुरु घर दे कार मुख्तियार भी सन सारियां जिम्मेवारियां आमद खर्च दियां संभाल दियां ओ भाई नंद चंद जी दी जिम्मेवारी सी तो भाई साहब भाई नंद चंद जी ए भी सोहने बस्त्र शस्त्र शरीर ते सजा के त्यार बर त्यार हो के महाराज जी दी सभा विच आए हन नंद चंद दे नाल होर भी जेड़े गुरु घर दे मसंद सी ओ सारे मसंद चल के आए हन
बैठ भली बिद सभा लगाए
भली प्रकार नाल सतगुरां दी सभा विच बैठ के महाराज जी दी सभा सजाई है गुरु कलगीधर पातशाह जी महाराज जी ने अपना दीवान सजाया है
सुपट सिख मिल गए समझाए
सतगुरां दे जिन्ने सुपट सूरमे ने सिपाही ने त्यार पर त्यार योधे ओ भी सारे चल के महाराज जी दी सभा विच आए हन
चामर चारो तुरत बो बारे
गरीबनवाज पातशाह जी दे सीस उत्ते बड़ा सुंदर चबर चुल रहा है बड़ा सोहना चबर महाराज जी दे सीस उत्ते चुल रहे है
कहूं कहां सोबान मनारे
किथे तक सतगुरां दी सोभा बयान करिए कलगियां वाले साहब सच्चे पातशाह जी महाराज जी दी सोभा साहब जी दा सुंदर स्वरूप वेख के सोभा वेख के मन हरिया जा रहा है मेरे लालन की सोभा एहो जी सोभा है सतगुरां दी जेड़ी सद नवतन है नव रंगी है ऐसी सोहनी सोभा जिस नूं वेख के मन हरिया जांदा है किथे तक मां कवि भाई संतोख सिंह जी कहिंदे मैं वर्णन करां
भीम चंद को पठियो बुलाए
सतगुरु जी ने सदा भेजिया जदों दीवान सज गया सतगुरां दा ते राजे भीम चंद नूं महाराज जी ने बुलावा भेजिया है
गयो मेवड़ा दीन बुलाए
ओ मेवड़ा सिख गया राजे भीम चंद दे कोल ते जाके राजे भीम चंद नूं महाराज जी दा सद्दा सुनाया है
संत आनंद नरेंद्र बिलंदे
सुन के राजे भीम चंद दे समेत सारे जिन्ने होर मुसाहिब वजीर अहलकार सन सब बड़े आनंदित होए खुश होए
भयो तियार संग ले नर बृंदे
बहुत सारे नरां नूं अपने नाल लैके राजा भीम चंद अपने मुसाहिबां नूं वजीरां नूं नाल लैके ਚੱਲ ਪਿਆ ਆਪਣੇ ਡੇਰੇ ਤੋਂ ਸਤਿਗੁਰਾਂ ਦੇ ਦਰਸ਼ਨ ਕਰਨ ਲਈ।
ਬਸਤਰ ਸ਼ਸਤਰ ਕੋ ਅੰਗ ਲਿਜਾ ਸਜਾਏ,
ਸੋਹਣੇ ਬਸਤਰ ਸ਼ਸਤਰ ਰਾਜੇ ਭੀਮ ਚੰਦ ਨੇ ਵੀ ਆਪਣੇ ਸਰੀਰ ਤੇ ਸਜਾਏ ਨੇ, ਜਿੰਨੇ ਨਾਲ ਦੇ ਵਜ਼ੀਰ ਨੇ ਅਹਿਲਕਾਰ ਨੇ ਉਨ੍ਹਾਂ ਨੇ ਵੀ ਚੰਗੇ ਬਸਤਰ ਸ਼ਸਤਰ ਸਰੀਰ ਤੇ ਧਾਰਨ ਕੀਤੇ ਹਨ।
ਸ਼ੁਭ ਮਤ ਸਚਿਵਨ ਸਾਥ ਮਿਲਾਏ,
ਜਿੰਨੇ ਇਹਦੇ ਨਾਲ ਦੇ ਵਜ਼ੀਰ ਸਨ ਅਹਿਲਕਾਰ ਸਨ ਚੰਗੇ ਮੁਸਾਹਿਬ ਉਨ੍ਹਾਂ ਨੂੰ ਇਹਨੇ ਆਪਣੇ ਨਾਲ ਲਿਆ।
ਗੁਰਦਰਬਾਰ ਗਏ ਤਤਕਾਲ,
ਬੜੀ ਛੇਤੀ ਨਾਲ ਚੱਲ ਕੇ ਕਾਹਲੀ ਨਾਲ ਚੱਲ ਕੇ ਇਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਵਿਚ ਪਹੁੰਚਿਆ ਹੈ।
ਦੇਖ ਦੂਰ ਤੇ ਦਿਪਤ ਬਿਸਾਲਾ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸੋਭਾ, ਮਹਾਰਾਜ ਜੀ ਦੀ ਆਭਾ ਵਡਿਆਈ ਦੂਰੋਂ ਹੀ ਵੇਖੀ ਰਾਜੇ ਭੀਮ ਚੰਦ ਦੇ। ਤੰਬੂ ਲੱਗਾ ਮਹਾਰਾਜ ਜੀ ਦਾ ਬੜਾ ਸੁੰਦਰ ਸੀ, ਤੇ ਦੂਰੋਂ ਹੀ ਵੇਖ ਕੇ ਸਤਿਗੁਰਾਂ ਦਾ ਦੀਵਾਨ ਵੇਖ ਕੇ ਇਹਦਾ ਮਨ ਪ੍ਰਭਾਵਿਤ ਹੋਇਆ, ਗੁਰੂ ਸਾਹਿਬ ਜੀ ਵੱਲ ਖਿੱਚਿਆ ਗਿਆ।
ਸ਼ੋਭਤ ਕੰਚਨ ਕਲਸ਼ ਉਤੰਗੇ,
ਦੇਖਿਆ ਇਹਨੇ ਕਿ ਸੋਨੇ ਦੇ ਕਲਸ਼ ਸਤਿਗੁਰਾਂ ਦੇ ਤੰਬੂ ਦੇ ਉੱਤੇ ਲੱਗੇ ਹੋਏ ਬੜੇ ਸੁੰਦਰ ਲੱਗ ਰਹੇ ਨੇ, ਸੋਨੇ ਦੇ ਸਵਰਨ ਦੇ ਕਲਸ਼ ਨੇ। ਇਕ ਵਿਚਕਾਰਲੇ ਪਾਸੇ ਵੱਡਾ ਕਲਸ਼ ਹੈ, ਚਾਰੇ ਕੋਨਿਆਂ ਦੇ ਉੱਤੇ ਛੋਟੇ ਕਲਸ਼ ਚਾਰ ਲੱਗੇ ਹੋਏ ਨੇ। ਏਦਾਂ ਸੋਨੇ ਦੇ ਕਲਸ਼ ਲੱਗੇ ਹੋਏ ਤੰਬੂ ਤੇ ਨੇ ਵੇਖੇ ਨੇ।
ਤੰਬੂ ਚਿਰਮਾਨ ਦੁੱਤ ਸੰਗੇ,
ਵੇਖਿਆ ਕਿ ਬੜੀ ਦੁੱਤੀ ਆ ਤੰਬੂ ਦੀ, ਬੜਾ ਪ੍ਰਕਾਸ਼ ਹੈ ਜਿਹੜਾ ਮਹਾਰਾਜ ਜੀ ਦਾ ਤੰਬੂ ਡੇਰਾ ਵੀ ਜਿਸ ਨੂੰ ਕਹਿੰਦੇ ਨੇ, ਬੜਾ ਸੁੰਦਰ ਮਹਾਰਾਜ ਜੀ ਦਾ ਤੰਬੂ ਹੈ, ਸੋਹਣੀਆਂ ਕਨਾਤਾਂ ਤਣੀਆਂ ਹੋਈਆਂ ਨੇ।
ਜਿਉਂ ਜਿਉਂ ਨਿਕਟ ਆਵ ਤੋ ਜਾਤ,
ਜਿਵੇਂ ਜਿਵੇਂ ਨੇੜੇ ਆਉਂਦਾ ਜਾ ਰਿਹਾ, ਦੂਰੋਂ ਹੀ ਵੇਖਿਆ ਨਾ ਤੰਬੂ ਲੱਗਾ ਤੇ ਦੂਰੋਂ ਹੀ ਵੇਖ ਕੇ ਬੜਾ ਪ੍ਰਭਾਵਿਤ ਹੋਇਆ, ਤੇ ਜਿਵੇਂ ਜਿਵੇਂ ਨੇੜੇ ਆਉਂਦਾ ਤੇ ਤਿਵੇਂ ਤਿਵੇਂ ਵੇਖਦਾ ਜਾ ਰਿਹਾ।
ਤਿਉਂ ਤਿਉਂ ਦੇਖਤ ਦੁੱਤ ਬੋ ਭਾਂਤ,
ਜਿਵੇਂ ਜਿਵੇਂ ਨੇੜੇ ਆ ਰਿਹਾ ਤੰਬੂ ਦੇ, ਤਿਵੇਂ ਤਿਵੇਂ ਤੰਬੂ ਦੀ ਜਿਹੜੀ ਦੁੱਤੀ ਹੈ, ਆਭਾ ਹੈ, ਪ੍ਰਕਾਸ਼ ਹੈ, ਉਹ ਵੇਖ ਵੇਖ ਕੇ ਬਹੁ ਪ੍ਰਕਾਰ ਦੀ ਬੜਾ ਹੈਰਾਨ ਹੋ ਰਿਹਾ।
ਜਾਬੀ ਪਹੁੰਚਿਓ ਜਾਏ ਸਮੀਪ,
ਚੱਲਦਾ ਚੱਲਦਾ ਜਦੋਂ ਇਹ ਮਹਾਰਾਜ ਜੀ ਦੇ ਤੰਬੂ ਦੇ ਨੇੜੇ, ਗੁਰੂ ਸਾਹਿਬ ਜੀ ਦੇ ਦਰਬਾਰ ਦੇ ਨੇੜੇ ਪਹੁੰਚਿਆ ਹੈ,
ਸਭ ਦਿਸ਼ ਤੇ ਦਿਖ ਕੇ ਅਵਨੀਪ,
ਸਾਰੇ ਪਾਸਿਓਂ ਇਹਨੇ ਚੰਗੀ ਤਰ੍ਹਾਂ ਵੇਖਿਆ ਮਹਾਰਾਜ ਜੀ ਦਾ ਤੰਬੂ, ਕਿਉਂਕਿ ਇਹਨੇ ਉਚੇਚੇ ਤੌਰ ਤੇ ਬੇਨਤੀ ਕੀਤੀ ਸੀ ਇਕ ਦਿਨ ਪਹਿਲਾਂ ਕਿ ਮਹਾਰਾਜ ਮੈਂ ਤੁਹਾਡਾ ਉਹ ਤੰਬੂ ਵੀ ਵੇਖਣਾ ਚਾਹੁੰਦਾ ਜੋ ਖਾਸ ਕਰਕੇ ਆਪ ਜੀ ਲਈ ਬਣ ਕੇ ਆਇਆ। ਤੂੰ ਇਸੇ ਕਰਕੇ ਮਹਾਰਾਜ ਜੀ ਨੇ ਤੰਬੂ ਲਵਾਇਆ ਸੀ, ਬੜਾ ਕੀਮਤੀ ਤੰਬੂ ਹੈ, ਤੇ ਆ ਕੇ ਨੇੜੇ ਨੇ ਬੜੇ ਸੋਹਣੇ ਢੰਗ ਦੇ ਨਾਲ ਤੰਬੂ ਵੇਖਿਆ, ਨੇੜੇ ਆ ਕੇ ਚਾਰੇ ਪਾਸਿਓਂ ਘੁੰਮ ਕੇ ਤੰਬੂ ਨੂੰ ਤੱਕਿਆ ਹੈ।
ਜਹਾਂ ਪੂਰ ਪਰ ਥਿਰੇ ਸਿਪਾਹੀ,
ਤੰਬੂ ਦਾ ਜਿਹੜਾ ਮੁੱਖ ਦਰਵਾਜਾ ਹੈ, ਵੱਡਾ ਦਰਵਾਜਾ, ਉਥੇ ਚੱਲ ਕੇ ਆਇਆ ਜਿੱਥੇ ਸਿਪਾਹੀ ਖੜੇ ਸਨ, ਬਰਛਾ ਉਨ੍ਹਾਂ ਦੇ ਹੱਥ ਵਿਚ ਹੈ ਤੇ ਪਹਿਰੇ ਦੇ ਉੱਤੇ ਪੌੜਦਾਰ ਦਰਵਾਜੇ ਤੇ ਖੜੇ ਹੋਏ ਨੇ।
ਆਨ ਪ੍ਰਵੇਸ਼ਿਓ ਤਿਸਕੇ ਮਾਏ,
ਉਹਦੇ ਵਿਚ ਆ ਕੇ ਨੇ ਪ੍ਰਵੇਸ਼ ਕੀਤਾ। ਤੰਬੂ ਦਾ ਜਿਹੜਾ ਮੁੱਖ ਦਰਵਾਜਾ ਹੈ, ਉਸ ਦਰਵਾਜੇ ਦੇ ਵਿਚ ਰਾਜੇ ਭੀਮ ਚੰਦ ਨੇ ਆਪਣੇ ਵਜ਼ੀਰਾਂ ਸਮੇਤ ਪ੍ਰਵੇਸ਼ ਕੀਤਾ।
ਸ਼ਬਦ ਸਭਾ ਇਮ ਜਾਏ ਨਿਹਾਰੇ,
ਅੰਦਰ ਜਦੋਂ ਵੜਿਆ ਤੰਬੂ ਦੇ ਤੇ ਸਤਿਗੁਰਾਂ ਦੀ ਸਭਾ ਲੱਗੀ ਵੇਖੀ, ਗੁਰੂ ਕਲਗੀਧਰ ਦਾ ਸਜਿਆ ਹੋਇਆ ਦੀਵਾਨ ਵੇਖਿਆ, ਇਸ ਤਰ੍ਹਾਂ ਮਹਾਰਾਜ ਜੀ ਦੀ ਸਭਾ ਵੇਖੀ ਹੈ।
ਉਡਗ ਪਰਵਾਰੇ ਉਹ ਚੰਦ ਮਝਾਰੇ,
ਘਰ ਦੇ ਜਦੋਂ ਦਰਸ਼ਨ ਕੀਤੇ ਨਾ ਭੀਮ ਚੰਦ ਨੇ ਅੰਦਰ ਜਾ ਕੇ ਤੰਬੂ ਦੇ, ਤੇ ਏਦਾਂ ਇਹਨੂੰ ਜਾਪਿਆ ਵੀ ਜਿਵੇਂ ਤਾਰਿਆਂ ਦੇ ਵਿਚ ਚੰਦਰਮਾ ਸੋਭ ਨੀਕ ਹੁੰਦਾ ਹੋਵੇ, ਏਦਾਂ ਦਸਵੇਂ ਪਾਤਸ਼ਾਹ ਨਜ਼ਰ ਆ ਰਹੇ ਨੇ। ਆਲੇ ਦੁਆਲੇ ਬੈਠੇ ਸਿੱਖ ਤਾਰਿਆਂ ਵਾਂਗੂ ਟਿਮ ਟਮਾ ਰਹੇ ਨੇ, ਪ੍ਰਕਾਸ਼ਿਤ ਹੋ ਰਹੇ ਨੇ, ਤੇ ਕਲਗੀਧਰ ਜੀ ਵਿਚ ਚੰਦਰਮਾ ਬਣ ਕੇ ਸੋਭਨੀਕ ਹੋ ਰਹੇ ਨੇ। ਇਸ ਤਰ੍ਹਾਂ ਦੀ ਸੋਭਾ ਮਹਾਰਾਜ ਜੀ ਦੀ ਚੰਦਰਮਾ ਵਾਂਗਰ ਨਜ਼ਰ ਆਈ।
ਕੈਦੋ ਤਿਆਗ ਸੁਰਗ ਕੇ ਉੱਪਰ,
ਇਸ ਤਰ੍ਹਾਂ ਜਾਪਦਾ ਹੈ, ਇਹਨੂੰ ਏਦਾਂ ਪ੍ਰਤੀਤ ਹੋਇਆ, ਵੇਖ ਕੇ ਇਸ ਤਰ੍ਹਾਂ ਮਨ ਚ ਅਨੁਭਵ ਲਾਉਂਦਾ ਹੈ ਕਿ ਏਦਾਂ ਜਾਪਦਾ ਹੈ ਕਿ ਜਿਹੜੀ ਸਵਰਗਪੁਰੀ ਉੱਪਰ ਹੈ, ਆਕਾਸ਼ ਵਿਚ ਮੰਨੀ ਜਾਂਦੀ ਹੈ, ਉਹ ਸਵਰਗਪੁਰੀ ਦਾ ਤਿਆਗ ਕਰਕੇ
ਇੰਦਰ ਸੂਰਨ ਸੁਰਨ ਜੁਤ ਬਾਤਿਓ ਭੂਪਰ,
33 ਕਰੋੜ ਦੇਵਤਿਆਂ ਦਾ ਰਾਜਾ ਇੰਦਰ ਹੈ, ਉਹ ਆਕਾਸ਼ ਵਿਚ ਸਵਰਗਪੁਰੀ ਦਾ ਤਿਆਗ ਕਰਕੇ ਮਾਨੋ ਜ਼ਮੀਨ ਤੇ ਆ ਕੇ ਵਸਣ ਲੱਗ ਪਿਆ ਹੋਵੇ, ਤੇ ਇਹ ਤੰਬੂ ਨਹੀਂ ਉਹ ਸਵਰਗਪੁਰੀ ਹੈ ਜਿਹੜੀ ਸਵਰਗਪੁਰੀ ਰਾਜੇ ਇੰਦਰ ਦੀ ਹੈ। ਤੇ ਕਲਗੀਧਰ ਜੀ ਇੰਦਰਾਨ ਇੰਦਰ ਰੂਪ ਹੋ ਕੇ ਇਹਨਾਂ ਸਾਰੇ ਦੇਵਤੇ ਰੂਪੀ ਸਿੱਖਾਂ ਦੇ ਵਿੱਚ ਸੋਭ ਲੀਕ ਹੋ ਰਹੇ ਨੇ।
ਆਨਿਓ ਅਰਸ਼ ਕੇ ਐਸ਼, ਆਨਿਓ ਸੰਗ ਅਰਸ਼ ਕੇ ਐਸ਼।
ਮਾਨੋ ਜਿਹੜੇ ਅਰਸ਼ ਦੇ ਐਸ਼ ਨੇ, ਆਨੰਦ ਨੇ, ਉਹਨਾਂ ਸਾਰੇ ਆਨੰਦਾਂ ਨੂੰ, ਸਵਰਗਪੁਰੀ ਦੇ ਸਾਰੇ ਸੁੱਖਾਂ ਨੂੰ ਇਸ ਅਮਾਤ ਲੋਕ ਦੀ ਧਰਤੀ ਦੇ ਉੱਤੇ ਗੁਰੂ ਸਾਹਿਬ ਲੈ ਆਏ ਨੇ।
ਭੀਮ ਚੰਦ ਜਾਣਿਓ ਮਨ ਤੈਸ,
ਰਾਜੇ ਭੀਮ ਚੰਦ ਨੇ ਆਪਣੇ ਮਨ ਵਿੱਚ ਜਾਣਿਆ, ਆਪਣੇ ਮਨ ਹੀ ਮਨ ਅਨੁਮਾਨ ਕੀਤਾ ਕਿ ਲੱਗਦਾ ਰਾਜਾ ਇੰਦਰ ਹੀ ਧਰਤੀ ਤੇ ਆ ਗਿਆ। ਉਹ ਆਪਣੇ ਸਾਰੇ ਆਰਾਮਾਂ ਸਮੇਤ, ਸਾਰੇ ਸੁੱਖਾਂ ਸਮੇਤ ਇਸ ਅਮਾਤ ਲੋਕ ਦੀ ਧਰਤੀ ਤੇ ਉਤਰ ਆਇਆ ਹੋਵੇ। ਗੁਰੂ ਕਲਗੀਧਰ ਜੀ ਨੂੰ ਵੇਖ ਕੇ ਇਸ ਤਰ੍ਹਾਂ ਭੀਮ ਚੰਦ ਆਪਣੇ ਮਨ ਚ ਅਨੁਮਾਨ ਲਾ ਰਿਹਾ।
ਹੱਥ ਬੰਦ ਬੈਠੇ, ਹੱਥ ਬੰਦ ਬੈਠੇ ਬੰਧਨ ਕੋ ਠਾਨ,
ਹੱਥ ਜੋੜ ਕੇ ਨੇ ਬੜੇ ਪਿਆਰ ਨਾਲ ਸਤਿਗੁਰੂ ਕਲਗੀਧਰ ਜੀ ਨੂੰ ਵੰਦਨਾ ਕੀਤੀ। ਮਹਾਰਾਜ ਜੀ ਦਾ ਪ੍ਰਭਾਵ ਹੀ ਐਸਾ ਸੀ ਕਿ ਕੋਈ ਵੀ ਵਿਅਕਤੀ ਕਠੋਰ ਤੋਂ ਕਠੋਰ ਚਿੱਤ ਵਾਲਾ ਵੀ ਆ ਜਾਂਦਾ ਹੈ ਤੇ ਸਤਿਗੁਰਾਂ ਦੇ ਸਰੂਪ ਨੂੰ ਵੇਖ ਕੇ ਉਹਦਾ ਆਪਣੇ ਆਪ ਸੀਸ ਚੁੱਕ ਜਾਂਦਾ। ਪ੍ਰਤਾਪ ਹੀ ਐਸਾ ਹੈ। ਤੋ ਰਾਜੇ ਭੀਮ ਚੰਦ ਨੇ ਹੱਥ ਜੋੜੇ ਔਰ ਮਹਾਰਾਜ ਜੀ ਨੂੰ ਮੱਥਾ ਟੇਕਿਆ, ਵੰਦਨਾ ਕੀਤੀ।
ਬੈਠੇ ਗੁਰ ਕੇ ਨਿਕਟ ਸੁਜਾਨ,
ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇੜੇ ਆ ਕੇ ਭੀਮ ਚੰਦ ਬੈਠ ਗਿਆ।
ਸਚਿਵ ਮੁਸਾਹਿਬ ਸਭ ਕਰ ਨਮੋ,
ਨਾਲ ਇਹਦੇ ਜਿੰਨੇ ਸਚਿਵ ਵਜ਼ੀਰ ਸਨ, ਮੁਸਾਹਿਬ ਸਨ, ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਨੂੰ ਨਮਾਮ ਕੀਤੀ ਹੈ, ਨਮਸਕਾਰ ਕੀਤੀ ਹੈ।
ਦਰਸ਼ਨ ਕਰ ਬੈਠੇ ਤੇ ਸਮੋ,
ਸਾਰੇ ਦਰਸ਼ਨ ਕਰਕੇ ਮਹਾਰਾਜ ਜੀ ਦੇ ਕੋਲ ਬੈਠ ਗਏ ਨੇ।
ਉੱਪਰ ਸਭਨ ਬਿਲੋਚਨ ਲਾਏ,
ਸਾਰਿਆਂ ਨੇ ਤੰਬੂ ਵੱਲ ਨਿਗਾਹ ਲਾਏ, ਉੱਪਰ ਵੇਖਦੇ ਨੇ ਝਾਤੀ ਮਾਰ ਕੇ। ਤੰਬੂ ਤਣਿਆ ਹੋਇਆ ਸੀ ਨਾ, ਬਹਿ ਕੇ ਫਿਰ ਉੱਤੇ ਸਿਰ ਚੁੱਕ ਕੇ ਨਿਗਾਹ ਕਰਕੇ ਵੇਖਦੇ ਹਨ।
ਕਰ ਅਜਾਇਬ ਤੇ ਬਿਸਮਾਏ,
ਅਜਾਇਬ ਕੰਮ ਕੀਤਾ ਹੋਇਆ ਸੀ ਤੰਬੂ, ਇਤਨਾ ਸੁੰਦਰ ਬਣਾਇਆ ਹੋਇਆ। ਉਹਦੇ ਵਿਚ ਕਾਰੀਗਰਾਂ ਨੇ ਇਹੋ ਜੀ ਸੋਹਣੀ ਕਾਰੀਗਰਤਾ ਕੀਤੀ ਹੋਈ, ਕਮਾਲ ਕੀਤੀ ਹੋਈ ਸੀ। ਹੈਰਾਨ ਸਨ ਸਾਰੇ ਵੇਖ ਕੇ ਕਿ ਕਿਤਨਾ ਸੁੰਦਰ ਕੰਮ ਕੀਤਾ ਹੋਇਆ ਹੈ।
ਝਾਲਰ ਚਮਕਤ ਜਗਮਗ ਜ਼ਰੇ,
ਝਾਲਰਾਂ ਚਮਕਦੀਆਂ ਸਨ, ਜਗਮਗ ਜਗਮਗ ਜ਼ਰੀਆਂ ਕਰਦੀਆਂ ਸਨ।
ਕਿਤ ਕਿਤ ਲੜਕਤ ਮੁਕਤਨ ਲੜੇ,
ਕਿਤੇ ਮੋਤੀਆਂ ਦੀਆਂ ਲੜੀਆਂ, ਗੁੱਛੇ ਲੱਗੇ ਹੋਏ ਮੋਤੀਆਂ ਦੇ ਉਹ ਲਟਕਦੇ ਨੇ, ਲੜੀਆਂ ਮੋਤੀਆਂ ਦੀਆਂ ਸੋਹਣੀਆਂ ਲਟਕਦੀਆਂ ਹਨ।
ਗੁੱਛੇ ਚੋਬ ਫਰਸ਼ ਕੇ ਦੇਖੇ,
ਬੜੇ ਸੋਹਣੇ ਗੁੱਛੇ ਵੇਖੇ ਨੇ, ਚੋਬ ਵੇਖੀ ਹੈ ਜਿਹੜੀ ਵਿਚ ਲੱਗੀ, ਉਹ ਵੀ ਬੜੀ ਸੁੰਦਰ ਚਾਂਦੀ ਸੋਨੇ ਦੀ ਬਣੀ ਹੋਈ ਬੜੀ ਸੁੰਦਰ ਚੋਬ ਹੈ। ਫਿਰ ਫਰਸ਼ ਵੇਖੇ ਥੱਲੇ ਵਿਛੇ ਹੋਏ, ਗਲੀਚੇ ਵੇਖੇ ਹਨ, ਵੇਖ ਵੇਖ ਕੇ ਸਭ ਵਿਸਮਾਦ ਵਿਚ ਹਨ, ਹੈਰਾਨ ਹਨ, ਕਿਉਂਕਿ ਇਸ ਤਰ੍ਹਾਂ ਦਾ ਤੰਬੂ, ਇਸ ਤਰ੍ਹਾਂ ਦਾ ਕਲਸ਼, ਇਸ ਤਰ੍ਹਾਂ ਦੀਆਂ ਚੋਬਾਂ, ਇਸ ਤਰ੍ਹਾਂ ਦੇ ਵਿਛੇ ਹੋਏ ਫਰਸ਼, ਇਸ ਤਰ੍ਹਾਂ ਦੀ ਕਾਰੀਗਰਤਾ ਇਨ੍ਹਾਂ ਨੇ ਕਦੇ ਪਹਿਲਾਂ ਵੇਖੀ ਨਹੀਂ ਸੀ। ਹਾਲਾਂਕਿ ਰਾਜਾ ਹੈ, ਇਹਦੇ ਨਾਲ ਵਜ਼ੀਰ ਨੇ, ਬੜੀਆਂ ਬੜੀਆਂ ਕੀਮਤੀ ਚੀਜ਼ਾਂ ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਵੇਖੀਆਂ ਨੇ, ਪਰ ਇਸ ਤਰ੍ਹਾਂ ਦਾ ਤੰਬੂ ਬਣਿਆ ਪਹਿਲੀ ਵਾਰ ਵੇਖ ਰਹੇ ਹਨ।
ਦੇਸ਼ ਕਾਲ ਗੇ ਬਿਸ ਸਿਖੇ,
ਭਾਈ ਸਾਹਿਬ ਜੀ ਇੱਥੇ ਦੱਸ ਰਹੇ ਨੇ ਕਿ ਜਦੋਂ ਇਨਸਾਨ ਦੀ ਸੁਰਤ ਕਿਤੇ ਵਿਸਮਾਦ ਵਿਚ ਚਲੀ ਜਾਂਦੀ ਨਾ, ਹੈਰਾਨ ਹੋ ਜਾਂਦਾ ਬੰਦਾ ਇਕਦਮ ਵੇਖ ਕੇ। ਭਾਈ ਸਾਹਿਬ ਨੇ ਬੜੀ ਸੁੰਦਰ ਉਦਾਹਰਣ ਦਿੱਤੀ, ਉਦੋਂ ਬੰਦੇ ਨੂੰ ਦੇਸ਼ ਕਾਲ ਭੁੱਲ ਜਾਂਦਾ ਵੀ ਮੈਂ ਕਿੱਥੇ ਬੈਠਾ, ਸਮਾਂ ਕੀ ਹੈ, ਵਾਰ ਕੀ ਹੈ, ਤਰੀਕ ਕੀ ਹੈ, ਸਭ ਕੁਝ ਭੁੱਲ ਜਾਂਦਾ, ਦੇਸ਼ ਕਾਲ ਸਭ ਕੁਝ ਭੁੱਲ ਜਾਂਦਾ। ਬਸ ਉਸ ਵੇਲੇ ਹੈਰਾਨੀ ਤੇ ਵਿਸਮਾਦ ਦੀ ਅਵਸਥਾ ਹੁੰਦੀ ਹੈ। ਇਹ ਵਿਸਮਾਦ ਦੀ ਅਵਸਥਾ ਹੈ। ਇਸੇ ਵਿਸਮਾਦ ਦੀ ਅਵਸਥਾ ਤੋਂ ਜਦੋਂ ਇਨਸਾਨ ਬਾਹਰ ਆਉਂਦਾ ਨਾ, ਤੇ ਬਾਹਰ ਆਉਂਦਿਆਂ ਉਹਦੀ ਰਸਨਾ ਤੋਂ ਨਿਕਲਦਾ ਵਾਹ ਵਾਹ। ਜਦੋਂ ਦੇਸ਼ ਕਾਲ ਦੀ ਵਸਤੂ ਭੁੱਲ ਜਾਂਦੀ ਹੈ, ਭੁੱਲ ਜਾਂਦਾ ਦੇਸ਼ ਕਿਹੜਾ, ਕਾਲ ਕਿਹੜਾ, ਉਦੋਂ ਤਾਂ ਵਿਸਮਾਦ ਹੁੰਦਾ, ਉਦੋਂ ਤਾਂ ਬੋਲਦਾ ਹੀ ਨਹੀਂ। ਪਰ ਜਦੋਂ ਵਿਸਮਾਦ ਦੀ ਅਵਸਥਾ ਤੋਂ ਥੋੜਾ ਜਿਹਾ ਬਾਹਰ ਆਉਂਦਾ, ਫਿਰ ਇਹਦੀ ਰਸਨਾ ਤੋਂ ਨਿਕਲਦਾ ਵਾਹ। ਉਹੀ ਵਾਹੂ ਸ਼ਬਦ, ਵਾਹੇ ਸ਼ਬਦ ਸਤਿਗੁਰਾਂ ਨੇ ਸਾਡੇ ਗੁਰਮੰਤਰ ਵਿਚ ਜੋੜ ਕੇ ਸਾਨੂੰ ਦਿੱਤਾ ਹੈ। ਪਰ ਜਦੋਂ ਸਮਾਧੀ ਅਵਸਥਾ ਹੈ ਉਦੋਂ ਕੁਝ ਵੀ ਨਹੀਂ ਬੋਲਿਆ ਜਾਂਦਾ। ਇਹ ਜਿੰਨੇ ਵਜ਼ੀਰ ਸਨ ਰਾਜੇ ਭੀਮ ਚੰਦ ਦੇ ਸਮੇਤ ਸਭ ਆਪਣਾ ਦੇਸ਼ ਕਾਲ ਭੁੱਲ ਗਏ ਨੇ, ਭੁੱਲ ਗਏ ਨੇ ਅਸੀਂ ਕਿੱਥੇ ਬੈਠੇ ਹਾਂ, ਕਿਹੜੀ ਜਗ੍ਹਾ ਹੈ।
ਕਰੇ ਵਿਚਾਰਨ ਅਰਸ਼ ਜੈਸ,
ਫਿਰ ਜਦੋਂ ਵਿਸਮਾਦ ਵਿਚ ਵਿਚਾਰਦੇ ਨੇ ਕਿ ਜਿਹੜੇ ਅਰਸ਼ ਦੇ ਐਸ਼ ਨੇ, ਅਰਸ਼ ਦੇ ਯਾਨੀ ਕਿ ਸਵਰਗਪੁਰੀ ਦੇ ਜਿਹੜੇ ਸੁਖ ਨੇ, ਸਵਰਗਪੁਰੀ ਦੇ ਜਿਹੜੇ ਆਰਾਮ ਹਨ,
ਸੁਰ ਜੁਤ ਪ੍ਰਾਪਤ, ਸੁਰ ਜੁਤ ਪ੍ਰਾਪਤ ਹੈ
ਕਿ ਸੁਰਪਤ ਸੁਰਜੁਤ ਪ੍ਰਾਪਤ ਹੈ। ਸੁਰਪਤ ਕਹਿੰਦੇ ਨੇ ਇੰਦਰ ਨੂੰ ਕਿ ਇੰਦਰ ਦੇ ਸਮੇਤ ਮਾਨੋ ਉਹ ਸਾਰੇ ਸੁਖ ਗੁਰੂ ਸਾਹਿਬ ਜੀ ਨੂੰ ਇੱਥੇ ਪ੍ਰਾਪਤ ਨੇ ਤੇ ਅਸੀਂ ਵੀ ਉਸ ਸੁਖ ਨੂੰ ਮਾਣ ਰਹੇ ਹਾਂ ਜਿਹੜਾ ਸੁਖ ਸਵਰਗ ਦਾ ਸੁਖ ਹੈ, ਸਵਰਗ ਦਾ ਆਨੰਦ ਹੈ। ਸੁਣਿਆ ਕਿ ਸਵਰਗ ਵੀ ਇਸੇ ਤਰ੍ਹਾਂ ਦਾ ਸੁੰਦਰ ਹੁੰਦਾ, ਉਸੇ ਤਰ੍ਹਾਂ ਦੀ ਸੁੰਦਰਤਾ ਇਸ ਤੰਬੂ ਵਿਚੋਂ ਚਲਤ ਰਹੀ ਹੈ।
ਇਧਰ
ਉਧਰ ਨਿਗਾਹ ਮਾਰ ਕੇ ਕਦੇ ਸੱਜੇ ਕਦੇ ਖੱਬੇ ਪਿੱਛੇ ਉੱਤੇ ਥੱਲੇ ਸਭ ਪਾਸੇ ਧਿਆਨ ਨਾਲ ਵੇਖਦੇ ਨੇ ਤੰਬੂ ਦੀ ਬਨਾਵਟ ਨੂੰ।
ਲੱਖਾਂ ਕੇ ਜਨਮ ਲਾਭ ਅਮਲੇ,
ਮਨ ਤੇ ਜਾਣਦੇ ਨੇ ਮਾਨੋ ਸਾਡੇ ਜਨਮ ਦਾ ਲਾਭ ਹੀ ਸਾਨੂੰ ਅੱਜ ਮਿਲਿਆ, ਅੱਜ ਤੋਂ ਪਹਿਲਾਂ ਤਾਂ ਜ਼ਿੰਦਗੀ ਸਾਡੀ ਨਿਕੰਮੀ ਬੀਤੀ। ਰਾਜੇ ਭੀਮ ਚੰਦ ਦੇ ਸਮੇਤ ਜਿੰਨੇ ਵਜ਼ੀਰ ਨੇ ਜਾਣ ਰਹੇ ਨੇ, ਮਨ ਚ ਸਮਝ ਰਹੇ ਨੇ ਕਿ ਮਾਨੋ ਸਾਡੀ ਜ਼ਿੰਦਗੀ ਦਾ ਲਾਭ ਹੀ ਸਾਨੂੰ ਅੱਜ ਮਿਲਿਆ, ਹੁਣ ਤੋਂ ਪਹਿਲਾਂ ਤਾਂ ਜਿਹੜੀ ਜ਼ਿੰਦਗੀ ਬਤੀਤ ਕੀਤੀ ਉਹ ਤਾਂ ਅਜਾ ਹੀ ਲੰਘ ਗਈ, ਅਸਲੀ ਚੀਜ਼ ਤਾਂ ਅੱਜ ਵੇਖੀ ਆਪਣੇ ਜੀਵਨ ਵਿਚ, ਅੱਜ ਤੱਕੀ ਆ, ਏਦਾਂ ਹੈਰਾਨ ਹੋ ਰਹੇ ਨੇ।
ਤੰਬੂ ਸਹਿਤ ਕਨਾਤ ਨਿਆਰੇ,
ਤੰਬੂ ਦੇ ਸਹਿਤ ਕਨਾਤਾਂ ਲੱਗੀਆਂ ਵੇਖਦੇ ਹਨ।
ਤਨੀ ਚਾਨਣੀ ਕੋਰਨ ਚਾਰੋ,
ਬੜੀ ਸੁੰਦਰ ਚਾਨਣੀ ਮਹਾਰਾਜ ਜੀ ਦੇ ਉੱਪਰ ਤਣੀ ਹੋਈ ਉਹ ਵੀ ਵੇਖਦੇ ਹਨ।
ਕਿਤਕ ਸਮੋ ਲਗ ਕਰ ਕਰ ਮੋਨ,
ਕੁਝ ਸਮਾਂ ਤਾਂ ਬਿਲਕੁਲ ਹੀ ਚੁੱਪ ਧਾਰੀ ਕਰੀ ਬੈਠੇ, ਧਾਰਨ ਕਰੀ ਬੈਠੇ, ਬੋਲ ਹੀ ਨਹੀਂ ਸਕੇ। ਜਦੋਂ ਬੰਦਾ ਵਿਸਮਾਦ ਵਿਚ ਹੁੰਦਾ ਰਸਨਾ ਤੋਂ ਬੋਲ ਨਿਕਲਦਾ ਹੀ ਨਹੀਂ। ਕੁਝ ਸਮੇਂ ਲਈ ਤਾਂ ਸਾਰੇ ਜਿੰਨੇ ਵਜ਼ੀਰ ਸਮੇਤ ਭੀਮ ਚੰਦ ਨੇ, ਭੀਮ ਚੰਦ ਰਾਜਾ ਆਦਿਕ ਨੇ ਸਭ ਚੁੱਪ ਕਰਕੇ ਬੈਠੇ ਨੇ।
ਮੁਦਤ ਦੇਤ ਦੇਖਿਓ ਚੌਕੋਨ,
ਔਰ ਚਾਰੇ ਪਾਸੇ ਹੈਰਾਨੀ ਦੇ ਨਾਲ ਵੇਖਦੇ ਹਨ, ਚੌਕੋਨਿਆਂ ਨੂੰ ਵੇਖਦੇ ਨੇ।
ਨੈ ਸਤਿਗੁਰ ਵੀ ਕੁਛ ਫੁਰਮਾਇਓ,
ਸਮਾਧੀ ਹਾਲਤ ਵੇਖ ਕੇ ਕਲਗੀਧਰ ਜੀ ਵੀ ਕੁਝ ਨਹੀਂ ਬੋਲੇ, ਮਹਾਰਾਜ ਜੀ ਵੀ ਚੁੱਪ ਬੈਠੇ ਰਹੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਵੀ ਕੁਝ ਨਹੀਂ ਬੋਲੇ, ਵੇਖ ਰਹੇ ਨੇ ਕਿਵੇਂ ਰਾਜਾ ਭੀਮ ਚੰਦ ਤੇ ਦੇ ਵਜ਼ੀਰ ਵੇਖ ਰਹੇ ਨੇ।
ਚਿਤ ਥਿਰ ਤੇਨ ਇਮ ਲਖ ਪਾਇਓ,
ਮਹਾਰਾਜ ਜੀ ਨੇ ਵੇਖਿਆ ਵੀ ਇਨ੍ਹਾਂ ਦੇ ਮਨ ਹੁਣ ਟਿਕੇ ਹੋਏ ਨੇ, ਚਿੱਤ ਟਿਕੇ ਹੋਏ ਨੇ ਤੇ ਬੜੇ ਟਿਕਾ ਦੇ ਨਾਲ ਸਾਰੀ ਚਾਨਣੀ ਨੂੰ, ਸਾਰੇ ਤੰਬੂ ਨੂੰ ਭਲੀ ਪ੍ਰਕਾਰ ਨਾਲ ਵੇਖ ਰਹੇ ਨੇ।
ਭੀਮ ਚੰਦ ਪਿਖ ਨੰਦ ਚੰਦ ਕੋ,
ਰਾਜਾ ਭੀਮ ਚੰਦ ਲਾਗੇ ਭਾਈ ਨੰਦ ਚੰਦ ਜੀ ਬੈਠੇ ਸਨ, ਉਹਨਾਂ ਨੂੰ ਪੁੱਛਣ ਲੱਗਾ।
ਬੂਜੀ ਲਾਗਤ ਦਰਬ ਬ੍ਰਿੰਦ ਕੋ,
ਭਾਈ ਨੰਦ ਚੰਦ ਜੀ ਨੂੰ ਪੁੱਛਦਾ, ਭੀਮ ਚੰਦ ਨੂੰ ਪਤਾ ਸੀ ਵੀ ਇਹ ਗੁਰੂ ਘਰ ਦੇ ਮੁਖੀ ਨੇ ਤੇ ਮੁਖੀ ਮਸੰਦਾਂ ਚੋਂ ਇਕ ਨੇ, ਤੂੰ ਪੁੱਛਦਾ ਭਾਈ ਨੰਦ ਚੰਦ ਜੀ ਨੂੰ, ਕਹਿੰਦਾ ਭਾਈ ਨੰਦ ਚੰਦ ਜੀ ਇਹ ਦੱਸੋ ਕਿ ਜਿਹੜਾ ਆਹ ਤੰਬੂ ਗੁਰੂ ਸਾਹਿਬ ਜੀ ਲਈ ਬਣ ਕੇ ਆਇਆ, ਇਹਦੇ ਤੇ ਕਿੰਨੀ ਕੁ ਲਾਗਤ ਲੱਗੀ ਹੋਵੇਗੀ। ਭੀਮ ਚੰਦ ਪੁੱਛਦਾ ਇਹਦੇ ਤੇ ਕਿੰਨੇ ਕੁ ਰੁਪਈਏ ਲੱਗੇ ਹੋਣਗੇ।
ਕੌਣ ਦੇਸ਼ ਮੈਂ ਹੋਏ ਤਿਆਰੋ,
ਉਹਦੇ ਤੰਬੂ ਕਿਹੜੇ ਦੇਸ਼ ਵਿਚ ਤਿਆਰ ਹੋ ਕੇ ਆਇਆ, ਕਿਸ ਇਲਾਕੇ ਦੇ ਕਾਰੀਗਰਾਂ ਨੇ ਇਸ ਤੰਬੂ ਨੂੰ ਤਿਆਰ ਕੀਤਾ ਹੈ।
ਇਸਮ ਦੂਸਰ ਨਹੀਂ ਨਿਆਰੋ,
ਇਹਦੇ ਵਰਗਾ ਤੰਬੂ ਅੱਜ ਤੋਂ ਪਹਿਲਾਂ ਮੈਂ ਕਦੇ ਦੂਜਾ ਨਹੀਂ ਵੇਖਿਆ। ਇਹੀ ਹੈ ਪਹਿਲਾ ਤੰਬੂ ਤੇ ਸ਼ਾਇਦ ਅਖੀਰਲਾ ਹੋਵੇ, ਇਸ ਤਰ੍ਹਾਂ ਦਾ ਤੰਬੂ ਅੱਜ ਤੋਂ ਪਹਿਲਾਂ ਨਾ ਮੈਂ ਵੇਖਿਆ ਤੇ ਨਾ ਹੀ ਸੁਣਿਆ।
ਸੁਣ ਕੇ ਪੱਛਮ ਦੇਸ਼ ਬਤਾਇਓ,
ਕੇ ਭਾਈ ਨੰਦ ਚੰਦ ਜੀ ਨੇ ਦੱਸਿਆ, ਕਹਿਣ ਲੱਗੇ ਰਾਜਾ ਭੀਮ ਚੰਦ ਮਹਾਰਾਜ ਜੀ ਦਾ ਇਹ ਤੰਬੂ ਪੱਛਮ ਦੇਸ਼ ਦੇ ਵਿਚੋਂ ਕਾਬਲ ਤੋਂ ਬਣ ਕੇ ਆਇਆ ਹੈ।
ਤਾਂ ਮਸੰਦ ਤਿਆਰ ਕਰ ਲਿਆਇਓ,
ਉਹਦਾ ਇੱਕ ਮਸੰਦ ਹੈ, ਗੁਰੂ ਘਰ ਦਾ ਸੇਵਕ ਹੈ, ਉਹਨੇ ਆਪ ਆਪਣੀ ਨਿਗਰਾਨੀ ਵਿਚ ਤੰਬੂ ਤਿਆਰ ਕਰਵਾਇਆ ਹੈ।
ਲਗੇ ਉਧਰ ਮਿਸ ਲਾ ਕੇ ਅਢਾਈ,
ਤਕਰੀਬਨ 2.5 ਲੱਖ ਰੁਪਈਆ ਇਸ ਤੰਬੂ ਦੇ ਬਣਾਉਣ ਤੇ ਖਰਚਾ ਆਇਆ ਹੈ। 2.5 ਲੱਖ ਰੁਪਈਆ ਉਸ ਸਮੇਂ ਤੇ 2.5 ਲੱਖ ਰੁਪਈਆ ਲੱਗ ਕੇ ਇਹ ਤੰਬੂ ਸਤਿਗੁਰਾਂ ਲਈ ਬਣ ਕੇ ਤਿਆਰ ਹੋਇਆ, ਉਰ ਮਸੰਦ ਬਣਵਾ ਕੇ ਲਿਆਇਆ ਹੈ।
ਕਾਰੀਗਰ ਬਣਾਏ
ਉਧਰ ਦੇ ਕਾਰੀਗਰ ਨੇ, ਇਧਰ ਦੇ ਨਹੀਂ ਹਨ, ਉਹ ਕਾਬਲ ਦੇ ਹੀ ਰਹਿਣ ਵਾਲੇ ਨੇ। ਉਹਨਾਂ ਨੇ ਆਪ ਤੰਬੂ ਆਪਣੇ ਹੱਥੀ ਤਿਆਰ ਕਰਕੇ ਬਣਾਇਆ ਹੈ।
ਮੈਂ ਇਸ ਦੇਸ਼ ਬਣਾਵੇ ਕੋਈ ਇੱਕ ਨੁਰੰਗ ਤਿਗ ਸਾਹਮਣੇ ਸੋਏ।
ਰਾਜਾ ਭੀਮ ਚੰਦ, ਇਸ ਤਰ੍ਹਾਂ ਦਾ ਤੰਬੂ ਇਸ ਦੇਸ਼ ਵਿਚ ਕੋਈ ਨੀ ਬਣਾਉਂਦਾ ਜਿੱਥੇ ਆਪਾਂ ਰਹਿ ਰਹੇ, ਇਸ ਇਲਾਕੇ ਚ ਕੋਈ ਨੀ ਬਣਾਉਂਦਾ। ਸੁਣਿਆ ਕਿ ਇਸ ਤਰ੍ਹਾਂ ਦਾ ਇੱਕ ਤੰਬੂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਹੈ, ਪਰ ਉਹ ਤੰਬੂ ਵੀ ਇਸ ਤਰ੍ਹਾਂ ਦਾ ਨਹੀਂ ਹੈ। ਇਹ ਉਹਦੇ ਨਾਲੋਂ ਵੀ ਸੁੰਦਰ ਹੈ, ਉਹਦੇ ਨਾਲੋਂ ਵੀ ਜਿਆਦਾ ਵਧੀਆ ਬਣਿਆ ਹੋਇਆ ਹੈ।
ਰਿਪ ਕਹਿ ਇਤੋਂ ਦਰਬ ਵੀ ਥੋੜਾ।
ਰਾਜਾ ਭੀਮ ਚੰਦ ਅੱਗੋਂ ਬੋਲਿਆ, ਕਹਿੰਦਾ 2.5 ਲੱਖ ਰੁਪਈਆ ਵੀ ਥੋੜਾ ਲੱਗਾ ਜਿਸ ਤਰ੍ਹਾਂ ਦਾ ਤੰਬੂ ਬਣਿਆ। ਕਹਿੰਦਾ ਇਤਨਾ ਸੁੰਦਰ, 2.5 ਲੱਖ ਰੁਪਈਆ ਵੀ ਥੋੜਾ ਹੈ, ਇਤਨੀ ਸੁੰਦਰਤਾ ਇਸ ਤੰਬੂ ਦੇ ਵਿਚ ਹੈ, ਇਤਨੀ ਨਿਕਾਸ਼ੀ ਕੀਤੀ ਹੋਈ, ਇਤਨੀ ਕਾਰੀਗਰਾਂ ਨੇ ਕਢਾਈ ਕੀਤੀ ਹੋਈ, ਕਮਾਲ ਕੀਤੀ ਹੋਈ ਹੈ।
ਬਣਿਓ ਅਜਾਇਬ ਬਲ ਚੋਂ ਕੋਰਾ,
ਚਾਰੇ ਪਾਸਿਓਂ ਬੜਾ ਸੁੰਦਰ ਬਣਿਆ। 2.5 ਲੱਖ ਰੁਪਈਆ ਤਾਂ ਕੁਝ ਵੀ ਨੀ, ਇਸ ਤੰਬੂ ਦਾ ਮੁੱਲ ਹੀ ਨੀ ਹੈ, ਇਹ ਤਾਂ ਅਮੋਲਕ ਵਸਤੂ ਬਣ ਕੇ ਤਿਆਰ ਹੋ ਕੇ ਆਈ ਹੈ।
ਸੁਣੋ ਗਿਰੇਸ਼ਰ ਗੁਰ ਕਰ ਜੋਏ, ਕਮਤੀ ਕਿਸ ਬਾਤ ਨੈ ਕੋਏ।
ਭਾਈ ਨੰਦ ਚੰਦ ਜੀ ਅੱਗੋਂ ਬੋਲੇ, ਕਹਿੰਦੇ ਹੇ ਰਾਜਾ ਭੀਮ ਚੰਦ, ਸੁਣੋ, ਇਹ ਸਤਿਗੁਰਾਂ ਦਾ ਘਰ ਹੈ ਤੇ ਸਤਿਗੁਰਾਂ ਦੇ ਘਰ ਦੇ ਵਿਚ ਕਿਸੇ ਗੱਲ ਦੀ ਕਮੀ ਨਹੀਂ ਹੈ। ਇੱਥੇ ਤਾਂ ਉਹਨਾਂ ਨੂੰ ਕਮੀ ਨੀ ਰਹਿੰਦੀ ਜਿਹੜੇ ਇਸ ਘਰ ਦੇ ਬਣ ਕੇ ਰਹਿੰਦੇ ਨੇ, ਉਹਨਾਂ ਨੂੰ ਵੀ ਕਮੀ ਨੀ ਰਹਿੰਦੀ। ਇਸ ਘਰ ਵਿਚ ਤਾਂ ਕਮੀ ਹੋ ਹੀ ਕਿਵੇਂ ਸਕਦੀ ਹੈ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਇਸ ਘਰ ਦੇ ਵਿਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ।
ਚੌਂ ਦਿਸ਼ ਤੇ ਸਾਗਰ ਲਗ ਅਮਨੀ,
ਚਾਰਾਂ ਦਿਸ਼ਾਵਾਂ ਤੋਂ ਸਮੁੰਦਰ ਪਰਯੰਤ ਤੱਕ ਜਿੰਨੀ ਜ਼ਮੀਨ ਜਿਤਨੀ ਧਰਤੀ ਹੈ।
ਚਲੀ ਆਏ ਵਸਤੂ ਗਨ ਰਵਨੇ,
ਸੁੰਦਰ ਸੁੰਦਰ ਵਸਤੂਆਂ, ਸੋਹਣੀਆਂ ਸੋਹਣੀਆਂ ਵਸਤੂਆਂ ਚੱਲ ਕੇ ਮਹਾਰਾਜ ਜੀ ਕੋਲ ਆਉਂਦੀਆਂ ਨੇ।
ਆਦ ਸੰਗਲਾ ਦੀਪ ਜਲਦ ਮੈਂ,
ਸਮੁੰਦਰ ਦੇ ਵਿਚ ਜਿਹੜੇ ਟਾਪੂ ਨੇ ਸੰਗਲਾ ਦੀਪ ਆਦਿਕ, ਉਥੇ ਵੀ ਗੁਰੂ ਕੀ ਸਿੱਖੀ ਹੈ।
ਗੁਰਸਿੱਖ ਆਨੰਦ ਗੁਰਸਿੱਖ ਆਨੰਦ ਸੁਧ ਲੈ ਜੈ ਕੈ,
ਉਥੇ ਵੀ ਗੁਰੂ ਕੇ ਸਿੱਖ, ਜੇ ਉਨ੍ਹਾਂ ਨੂੰ ਪਤਾ ਲੱਗ ਜੇ ਨਾ ਕਿ ਸਿੰਗਲਾ ਦੀਪ ਟਾਪੂ ਤੇ ਵਸਤੂ ਮਹਾਰਾਜ ਜੀ ਦੇ ਲੈਕ ਹੈ, ਤੇ ਉਥੋਂ ਵੀ ਜਾ ਕੇ ਖਰੀਦ ਕੇ ਲੈ ਕੇ ਆਉਂਦੇ ਨੇ। ਇੰਨੀ ਭਾਵਨਾ ਵਾਲੇ ਗੁਰੂ ਕੇ ਸਿੱਖ ਹਨ।
ਇਹ ਵਿਲੋਕਤ ਬੋਲਤ ਜੋਲੋ,
ਇਦਾਂ ਸਾਰੇ ਗੱਲਾਂ ਬਾਤਾਂ ਕਰ ਰਹੇ ਸਨ ਤੰਬੂ ਵੇਖ ਕੇ, ਜਿੰਨੇ ਨੂੰ ਇਹ ਬਚਨ ਬਿਲਾਸ ਹੋ ਰਹੇ ਸਨ।
ਆਇਓ ਝੂਲਤ ਕੁੰਚਰ ਤੋਲੋ,
ਇਤਨੇ ਨੂੰ ਮਹਾਰਾਜ ਜੀ ਦਾ ਝੂਲਦਾ ਹੋਇਆ ਪ੍ਰਸ਼ਾਦੀ ਹਾਥੀ, ਉਹ ਵੀ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਨੇੜੇ ਆ ਪਹੁੰਚਿਆ।
ਸਭ ਬਿਦ ਸੁੰਦਰ ਸਜਤ ਸ਼ਿੰਗਾਰਾ,
ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਵੀ ਬੜਾ ਸੁੰਦਰ ਸਜਿਆ ਹੋਇਆ ਸ਼ਿੰਗਾਰਿਆ ਹੋਇਆ ਹੈ।
ਖੜੇ ਹੋਏ ਕਰ ਬੰਧਨ ਧਾਰਾ,
ਕਹਿੰਦੇ ਹਾਥੀ ਜਦੋਂ ਆਇਆ ਨਾ ਦਰਬਾਰ ਦੇ ਅੱਗੇ, ਤੇ ਉਹਨੇ ਆਪਣੀਆਂ ਅਗਲੀਆਂ ਲੱਤਾਂ ਦੋਵੇਂ ਚੁੱਕ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ, ਦੋਵੇਂ ਪੋਟ ਹੱਥ ਜੋੜ ਕੇ ਜਿਵੇਂ ਪੈਰ ਜੋੜ ਕੇ ਮੱਥਾ ਟੇਕਿਆ ਨਮਸਕਾਰ ਕੀਤੀ।
ਜਿਤਕ ਰੋਟ ਕਾ ਕੇ ਆਕਾਰਾ,
ਖਾਲਸਾ ਜੀ ਜਿੰਨਾ ਕੁ ਰੋਟੀ ਦਾ ਆਕਾਰ ਹੁੰਦਾ ਨਾ, ਰੋਟੀ ਗੋਲ ਆਕਾਰ ਦੀ ਹੁੰਦੀ ਹੈ, ਰੋਟੀ ਦਾ ਜਿੰਨਾ ਕੁ ਆਕਾਰ ਹੁੰਦਾ,
ਸ਼ੋਭਤ ਤਿਤਕ ਸੁਪੇਦ ਲਿਲਾਰਾ,
ਉਨਾ ਕੁ ਰੋਟੀ ਵਾਂਗੂ ਹੀ ਗੋਲ ਜੇ ਆਕਾਰ ਦਾ ਇਹਦਾ ਮੱਥਾ, ਚਿੱਟੇ ਰੰਗ ਦਾ ਹਾਥੀ ਦਾ। ਬਹੁਤ ਘੱਟ ਹਾਥੀ ਹੁੰਦੇ ਨੇ ਇਸ ਤਰ੍ਹਾਂ ਦੇ, ਗੋਲ ਆਕਾਰ ਦਾ ਸਫੈਦ ਚਿੱਟੇ ਰੰਗ ਦਾ ਇਹਦਾ ਮੱਥਾ ਹੈ।
35 ਸਾਰ ਤਰੇ ਕੋ ਚੀਨੀ,
ਉਹਦੇ ਵਿੱਚੋਂ ਇੱਕ ਬਰੀਕ ਜੀ ਸਫੇਦ ਰੰਗ ਦੀ ਧਾਰ ਜਿਹੜੀ ਉਹ ਮੱਥੇ ਦੇ ਉੱਤੇ ਰੋਟੀ ਵਾਂਗੂ ਚਿੱਟਾ ਜਿਹਾ ਚਟਾਕ ਹੈ ਨਾ, ਉਸ ਚਟਾਕ ਦੇ ਵਿੱਚੋਂ ਚਿੱਟੇ ਰੰਗ ਦੀ ਇੱਕ ਧਾਰ ਨਿਕਲ ਕੇ ਥੱਲੇ ਨੂੰ ਸੁੰਡ ਤੇ ਆਈ ਹੋਈ ਹੈ।
ਸਿੱਧੀ ਚਲੀ ਜਾ ਲਗ ਗੋਨੀ ਬੀਨੀ,
ਜਿੱਥੇ ਤੱਕ ਸੁੰਡ ਦਾ ਅਖੀਰਲਾ ਹਿੱਸਾ ਹੈ ਉਥੇ ਤੱਕ ਉਹ ਸਫੇਦ ਰੰਗ ਦੀ ਧਾਰਾ ਥੱਲੇ ਤੱਕ ਚੱਲ ਕੇ ਆਉਂਦੀ ਹੈ।
ਅਪਰ ਸ਼ਿੰਗਾਰ ਹਜ਼ਾਰਨ ਕੇਰਾ,
ਹਾਥੀ ਤਾਂ ਕੀਮਤੀ ਹੈ ਹੀ ਹੈ, ਪਰ ਹਾਥੀ ਦੇ ਉੱਤੇ ਜਿਹੜਾ ਸ਼ਿੰਗਾਰ ਕੀਤਾ ਹੋਇਆ ਉਹ ਵੀ ਹਜ਼ਾਰਾਂ ਰੁਪਈਆਂ ਦਾ, ਹਜ਼ਾਰਾਂ ਰੁਪਈਆਂ ਦਾ ਸ਼ਿੰਗਾਰ ਹਾਥੀ ਤੇ ਕੀਤਾ ਹੋਇਆ।
ਗਜ ਗਾਹਨ ਜਿਤ ਦਿਵਸ ਬਡੇਰਾ,
ਫੇਰੇ ਦੇ ਮੱਥੇ ਦੇ ਉੱਤੇ ਬੜਾ ਸੁੰਦਰ ਗਜ ਗਾਹ, ਉਹ ਬੜਾ ਸੁੰਦਰ ਪ੍ਰਤਾਪ ਪ੍ਰਕਾਸ਼ਿਤ ਹੋ ਰਿਹਾ।
ਭੀਮ ਚੰਦ ਅਵਲੋਕ ਗਯੰਦਾ,
ਰਾਜੇ ਭੀਮ ਚੰਦ ਨੇ ਹਾਥੀ ਵੱਲ ਵੇਖਿਆ ਹੈ।
ਭਇਓ ਹਿਰਦੇ ਮੈਂ ਹਰਕ ਬਿਲੰਦਾ,
ਮਨ ਚ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਹਾਥੀ ਨੂੰ ਵੇਖ ਕੇ।
ਵਿਕਸਿਓ ਬਦਨੇ ਅਜਾਇਬ ਠਾਨਾ,
ਵੇਖ ਕੇ ਹੈਰਾਨ ਹੋ ਗਿਆ। ਜਦੋਂ ਅਜਾਇਬ ਹੀ ਚਿਹਰਾ ਸੀ, ਹਾਥੀ ਦੇ ਮੱਥੇ ਦੇ ਉੱਤੇ ਗੋਲ ਰੋਟੀ ਵਾਂਗੂ ਚਟਾਕ ਬਣਿਆ ਹੋਣਾ, ਉਹਦੇ ਵਿਚ ਸਫੇਦ ਰੰਗ ਦੀ ਧਾਰੀ ਨਿਕਲ ਕੇ ਸੁੰਡ ਤੇ ਆਈ ਹੈ, ਫਿਰ ਉਹਦੀ ਸਾਰੀ ਪਿੱਠ ਦੇ ਰੀੜ ਦੀ ਹੱਡੀ ਤੱਕ ਵੀ ਉਹ ਜਾਂਦੀ ਹੈ। ਵੇਖ ਕੇ ਹੈਰਾਨ ਹੋ ਰਿਹਾ ਭੀਮ ਚੰਦ।
ਅਦਕ ਦੂਰ ਤੇ ਕਿਨੂੰ ਆਨਾ,
ਸੋਚਦਾ ਕਿ ਕੋਈ ਦੂਰੋਂ ਲੈ ਕੇ ਆਇਆ ਹੈ, ਜਾਪਦਾ ਇਹ ਹਾਥੀ ਇਸ ਇਲਾਕੇ ਦਾ ਨਹੀਂ ਹੈ।
ਖਿਰਕਲਗੀ ਤਰਤ ਮੈਂ ਉਚਾਰਾ,
ਉਸ ਵੇਲੇ ਰਾਜਾ ਭੀਮ ਚੰਦ ਸੋਚ ਹੀ ਰਿਹਾ ਸੀ ਕਿ ਲਾਗਿਓ ਗੁਰੂ ਕਲਗੀ ਧਰ ਜੀ ਬੋਲ ਪਏ।
ਇਕ ਸੋ ਗਜ ਕੋ ਅਜਬ ਅਕਾਰਾ,
ਮਹਾਰਾਜ ਜੀ ਕਹਿੰਦੇ ਰਾਜਾ ਭੀਮ ਚੰਦ, ਇਕ ਤਾਂ ਇਸ ਹਾਥੀ ਦਾ ਗਜ਼ਬ ਦਾ ਆਕਾਰ ਹੈ। ਇਸ ਤਰ੍ਹਾਂ ਦਾ ਆਕਾਰ ਹਾਥੀ ਦਾ ਹੁੰਦਾ ਨੀ, ਜਿਵੇਂ ਇਕ ਸਾਂਡ ਹੁੰਦਾ ਨਾ, ਜਿਹਨੂੰ ਝੋਟਾ ਵੀ ਕਹਿ ਦਿੰਦੇ ਨੇ, ਉਹਦੇ ਆਕਾਰ ਦਾ ਇਹਦਾ ਆਕਾਰ ਸੀ ਹਾਥੀ ਦੇ ਸਰੀਰ ਦਾ। ਇਸ ਤਰ੍ਹਾਂ ਦਾ ਇਕ ਅਜਬ ਜੇ ਆਕਾਰ ਦਾ ਇਹ ਹਾਥੀ ਆ, ਉਹ ਨਜ਼ਰ ਨਹੀਂ ਆਉਂਦਾ ਕਿਤੇ ਹੋਰ।
ਹੁਣ ਗੁਣਗਨ ਕੋ ਇਸ ਮੈਂ ਲਈ ਹੈ,
ਇਹਦੇ ਵਿਚ ਗੁਣ ਵੀ ਨੇ, ਹਾਥੀ ਵੀ ਹੈ ਪਰ ਇਹਦੇ ਵਿਚ ਕਈ ਪ੍ਰਕਾਰ ਦੇ ਗੁਣ ਵੀ ਹਨ।
ਕਰੈ ਕਾਰ ਜੋ ਮੁਖ ਤੇ ਕਹੀਐ,
ਇਹਨੂੰ ਜੋ ਆਪਣੇ ਮੂੰਹੋਂ ਕਹੀਏ ਉਹੀ ਕੰਮ ਕਰਦਾ, ਜੋ ਕਹਿ ਦਈਏ ਆਪਣੇ ਮੂੰਹ ਤੋਂ ਉਹੀ ਕੰਮ ਕਰਦਾ, ਜੋ ਆਗਿਆ ਕਰ ਦਈਏ।
ਸਭ ਮਤ ਯੁੱਧ ਚਤੁਰਾਈ ਵਿਸ਼ੇਕ,
ਸਭ ਮਤ ਕਰਕੇ ਸਹਿਤ ਹੈ, ਬੜਾ ਚਤੁਰ ਹਾਥੀ ਹੈ, ਸਿਆਣਾ ਹਾਥੀ ਹੈ।
ਜਿਵ ਮਨੁੱਖ ਕੀ ਲਖੀਐ ਅਸ਼ੇਕ,
ਕਿਸੇ ਬੰਦੇ ਦੀ ਬੁੱਧੀ ਹੁੰਦੀ ਹੈ ਨਾ, ਕਿਸੇ ਮਨੁੱਖ ਦੀ ਬੰਦੇ ਦੀ ਬੁੱਧੀ ਵਰਗੀ ਹੀ ਸਮਝ ਲੋ, ਇਹਦੀ ਬੁੱਧੀ ਹੈ, ਇਹਦਾ ਦਿਮਾਗ ਹੈ।
ਸੁਣ ਗੁਰਬਾਨੀ ਕਿਰਪਤ ਬੋਲਾ, ਇਹ ਕੁੰਚਰ ਪ੍ਰਭੂ ਹੈ ਅਮੋਲਾ।
ਕੇ ਪਹਾੜੀ ਰਾਜਾ ਭੀਮ ਚੰਦ ਬੋਲਿਆ, ਕਹਿਣ ਲੱਗਾ ਮਹਾਰਾਜ ਵਾਕਈ ਇਹ ਆਪ ਜੀ ਦਾ ਜਿਹੜਾ ਕੁੰਚਰ ਹੈ, ਹਾਥੀ ਹੈ, ਪ੍ਰਸ਼ਾਦੀ ਹੱਥ, ਇਹ ਬੜਾ ਅਮੋਲਕ ਹੈ, ਵਾਕਈ ਇਹਦਾ ਮੁੱਲ ਕੋਈ ਨਹੀਂ, ਇਹ ਦੁਰਲਭ ਹੈ।
ਜਿਸ ਕੇ ਸਮ ਦੂਸਰ ਨੇ ਔਰ,
ਮਹਾਰਾਜ ਇਹਦੇ ਵਰਗਾ ਹਾਥੀ ਕੋਈ ਦੂਸਰਾ ਹੈ ਹੀ ਨਹੀਂ।
ਦੇਸ਼ ਵਿਦੇਸ਼ ਅਨੇਕਾਂ ਠੌਰ,
ਅਨੇਕਾਂ ਦੇਸ਼ਾਂ ਵਿਦੇਸ਼ਾਂ ਵਿਚ ਵੀ ਭਾਵੇਂ ਕੋਈ ਪਾਲ ਕਰ ਲਵੇ, ਲੱਭ ਲੇ, ਇਸ ਤਰ੍ਹਾਂ ਦਾ ਹਾਥੀ ਕਿਤੇ ਨਹੀਂ ਮਿਲ ਸਕਦਾ।
ਅਦਭੁਤ ਗੁਣ ਹੈ ਜਥਾ ਬਤਾਓ,
ਮਹਾਰਾਜ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹਦੇ ਵਿਚ ਅਦਭੁਤ ਗੁਣ ਨੇ, ਹੈਰਾਨ ਕਰ ਦੇਣ ਵਾਲੇ ਗੁਣ ਨੇ।
ਕਿਰਪਾ ਧਾਰ ਕਰ ਸਭ ਦਿਖਰਾਓ,
ਮਹਾਰਾਜ ਜੀ ਕਿਰਪਾ ਕਰੋ, ਇਹਦੇ ਕੁਝ ਗੁਣ ਸਾਨੂੰ ਵੀ ਵਿਖਾਓ, ਅਸੀਂ ਵੀ ਵੇਖ ਲਈਏ ਕਿ ਇਹਦੇ ਵਿਚ ਕਿਹੜੇ ਕਿਹੜੇ ਗੁਣ ਹਨ।
ਚੌਰ ਕਰੀ ਕਰ ਮੈਂ ਪਕੜਾਓ,
ਉਸ ਵਕਤ ਕਹਿੰਦੇ ਚੌਰ, ਮਹਾਰਾਜ ਜੀ ਦੇ ਇਹਨੂੰ ਚੌਰ ਪਕੜਾਇਆ, ਕਿਉਂਕਿ ਇਹ ਚਵਰ ਵੀ ਚਲਾਉਂਦਾ ਸੀ ਸਾਹਿਬ ਦੇ ਸੀਸ ਤੇ, ਪ੍ਰਸ਼ਾਦੀ ਹਾਥੀ ਨੂੰ ਇੱਕ ਚਵਰ ਪਕੜਾਇਆ ਹੈ।
ਗੁਰਟਿਕ ਪਾਛੇ ਖਰੋ ਚੁਲਾਇਓ,
ਮਹਾਰਾਜ ਜੀ ਦੇ ਪਿਛਲੇ ਪਾਸੇ ਆ ਗਿਆ ਤੇ ਬੜੇ ਸਤਿਕਾਰ ਨਾਲ, ਜਿਵੇਂ ਕੋਈ ਬੰਦਾ ਚਵਰ ਚਲਾਉਂਦਾ ਨਾ, ਏਦਾਂ ਇਹ ਹਾਥੀ ਆਪਣੀ ਸੁੰਡ ਚ ਚਵਰ ਪਕੜਿਆ ਹੋਇਆ ਤੇ ਮਹਾਰਾਜ ਜੀ ਦੇ ਸੀਸ ਤੇ ਚੁਲਾ ਰਿਹਾ।
ਹੁਣ ਜਲ ਝਾਰੀ ਕਰ ਗਏ
ਵਾਏ, ਇਹਦੇ ਇਹਦੀ ਸੁੰਡ ਦੇ ਵਿਚ ਜਲ ਝਾਰੀ ਕਹਿੰਦੇ ਨੇ, ਸੁਰਾਹੀ ਨੂੰ ਪਾਣੀ ਦੀ ਉਹ ਪਕੜਾਈ ਹੈ।
ਸਮ ਸੇਵਕ ਕੇ ਚਰਨ ਧੁਆਏ,
ਜਿਵੇਂ ਚਰਨ ਧਵਾਉਂਦਾ ਏਦਾਂ ਮਹਾਰਾਜ ਜੀ ਦੇ ਚਰਨ ਧੋਣ ਲੱਗਾ।
ਪਟਕੇ ਪਕੜ ਪਹੁੰਚਣਾ ਕਰੇ,
ਕੱਪੜਾ ਲੈ ਕੇ ਮਹਾਰਾਜ ਜੀ ਦੇ ਚਰਨ ਵੀ ਪੂੰਜੇ ਹਨ।
ਪਨਹੀ ਚਾਰ ਅਗਾਰੀ ਧਰੇ,
ਕੋਈ ਸੇਵਾਦਾਰ ਜੋੜਾ ਝਾੜ ਕੇ ਅੱਗੇ ਰੱਖਦਾ, ਏਦਾਂ ਇੱਕ ਸੇਵਾਦਾਰ ਵਾਂਗੂ ਜੋੜਾ ਝਾੜ ਕੇ ਮਹਾਰਾਜ ਜੀ ਦੇ ਅੱਗੇ ਰੱਖਿਆ ਹੈ।
ਹੁਣ ਸਤਿਗੁਰ ਗੈ ਕਰ ਧਨ ਹੱਥ,
ਫਿਰ ਮਹਾਰਾਜ ਜੀ ਨੇ ਆਪਣਾ ਧਨਖ ਆਪਣੇ ਹੱਥ ਵਿਚ ਪਕੜਿਆ ਹੈ।
ਸਭ ਬਗਰਾਏ ਐਂਚ ਬਲ ਸਾਥ,
ਬੜੇ ਬਲ ਨਾਲ ਮਹਾਰਾਜ ਜੀ ਨੇ ਤੀਰ ਦੇ ਤਿਲੇ ਚਿਲੇ ਤੇ ਚਾੜ ਕੇ ਤੀਰ, ਨਾਲੇ ਤੀਰ ਅੰਦਾਜੀ ਦੀ ਵਿਦਿਆ ਵੀ ਵਿਖਾ ਦਿੱਤੀ ਭੀਮ ਚੰਦ ਨੂੰ। ਤੋ ਮਹਾਰਾਜ ਜੀ ਨੇ ਆਪਣੇ ਚਿਲੇ ਤੇ ਚਾੜ ਕੇ ਬਲ ਦੇ ਨਾਲ ਉਹ ਤੀਰ ਦੂਰ ਤੱਕ ਛੱਡੇ ਹਨ,
ਕੁੰਚਰ ਕੋ ਦਿਖਰਾਏ ਚਲਾਇਓ,
ਹਾਥੀ ਨੂੰ ਵਿਖਾ ਕੇ ਉਹ ਤੀਰ ਚਲਾਏ ਨੇ ਕਿ ਕਿੱਧਰ ਨੂੰ ਗਏ ਹਨ,
ਲੱਛ ਕੇ ਤਾਕ ਲਗਾਇਓ,
ਨਿਸ਼ਾਨਾ ਵੇਖ ਕੇ ਤੱਕ ਕੇ ਉਹ ਤੀਰ ਲਗਾਏ ਹਨ,
ਸ਼ੁੰਕਤ ਜਾਤ ਸਰਪ ਸਮ ਖਪਰੇ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਤੀਰ ਸ਼ੁੰਕਦੇ ਹੋਏ ਜਾਂਦੇ ਨੇ, ਜਿਵੇਂ ਕੋਈ ਸੱਪ ਹੁੰਦਾ ਨਾ, ਸੱਪ ਸ਼ੁੰਕਦਾ, ਸੱਪ ਦੇ ਸਮਾਨ ਇਹ ਖਪਰੇ ਤੀਰ ਸ਼ੁੰਕਦੇ ਜਾ ਰਹੇ ਨੇ।
ਕੇਰਾ ਤੈ ਕਾ ਨਰ ਬਪਰੇ,
ਤੇਜ਼ੀ ਨਾਲ ਇਹ ਤੀਰ ਚੱਲ ਰਹੇ ਨੇ ਕਿ ਜੇ ਬੱਬਰ ਸ਼ੇਰ ਵੀ ਅੱਗੇ ਆ ਜਾਏ ਤੇ ਉਹਨੂੰ ਵੀ ਮਾਰ ਦੇਣ, ਬੰਦਾ ਮਾਰਨਾ ਤਾਂ ਇੱਕ ਪਾਸੇ ਰਿਹਾ, ਜੇ ਸ਼ੇਰ ਵੀ ਆ ਜਾਏ ਨਾ ਤੇ ਸ਼ੇਰ ਨੂੰ ਵੀ ਇਸ ਤੀਰ ਦੇ ਨਾਲ ਖਤਮ ਕਰ ਦੇਣ, ਮਾਰ ਦੇਣ।
ਹੁਣ ਕੁੰਚਰ ਕੋ ਸ਼ਾਰਤ ਕੀਨ,
ਜਦੋਂ ਤੀਰ ਦੂਰ ਚਲੇ ਗਏ ਨਿਸ਼ਾਨੇ ਤੱਕ, ਫਿਰ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਹਾਥੀ ਨੂੰ ਕੇ ਜਾ ਕੇ ਤੀਰ ਚੁੱਕ ਕੇ ਲਿਆਵੇ,
ਹਮਨੋ ਆਨ ਥਾਨ ਕੋ ਬੀਨ,
ਮਹਾਰਾਜ ਜੀ ਨੇ ਹੁਕਮ ਕੀਤਾ ਜਾਓ ਤੀਰ ਇਕੱਠੇ ਕਰਕੇ ਲਿਆਓ,
ਚਪਲ ਚਾਲ ਤੇ ਚਲਿਓ ਸੁਆਵਤ,
ਬੜੀ ਤੇਜ਼ੀ ਦੀ ਚਾਲ ਨਾਲ ਚੱਲਦਾ ਹੋਇਆ ਮਹਾਰਾਜ ਜੀ ਦਾ ਪ੍ਰਸ਼ਾਦੀ ਹਾਥੀ ਜਿੱਧਰ ਤੀਰ ਸਨ ਉਧਰ ਨੂੰ ਗਿਆ।
ਗੁਰ ਕੀ ਕਿੰਕਰ ਅਲਪ ਬਜਾਵਤ,
ਗਲ ਦੇ ਵਿਚ ਇਹਦੇ ਇੱਕ ਘੜਿਆ ਘੰਟੀ ਬੱਧੀ ਹੋਈ, ਜਦੋਂ ਦੌੜਦਾ ਤੇ ਉਹ ਘੰਟੀ ਗਲ ਦੇ ਵਿਚ ਪਾਈ ਹੋਈ ਖੜਕਦੀ ਹੈ,
ਕੰਚਨ ਚੂੜ ਦਸਨ ਮੈਂ ਪਾਏ,
ਉਸ ਵਕਤ ਸੋਨੇ ਦੇ ਕੰਚਨ ਚੂੜ ਦਸਨ ਮੈਂ ਪਾਏ, ਕੰਚਨ ਨਾਮ ਹੈ ਸੋਨੇ ਦਾ, ਸੋਨੇ ਦਾ ਇੱਕ ਚੂੜਾ ਇਹਦੇ ਦੰਦਾਂ ਵਿਚ ਪਾਇਆ ਹੋਇਆ,
ਰਜਤ ਸ਼ਿੰਖਲਾ ਪਾਏ ਸੁਹਾਏ,
ਔਰ ਸੋਨੇ ਤੇ ਚਾਂਦੀ ਦੇ ਸੰਗਲ ਪਾਏ ਹੋਏ ਇਹਦੇ ਸੋਭ ਰਹੇ ਹਨ,
ਉਤਲਾਵਤ ਪਹੁੰਚਿਓ ਤੈ ਜਾਏ,
ਔਰ ਬੜਾ ਉਤਲਾ ਕੇ ਕਾਹਲੀ ਨਾਲ ਚੱਲ ਕੇ ਪਹੁੰਚਿਆ ਹੈ,
ਗੱਡੇ ਖੜੇ ਜੈ ਸਭ ਸਮਦਾਏ,
ਔਰ ਜਿੱਥੇ ਤੀਰ ਗੱਡੇ ਖੜੇ ਹੋਏ ਸਨ ਉਥੇ ਜ਼ਮੀਨ ਦੇ ਵਿਚ ਉਥੇ ਪਹੁੰਚਿਆ ਹਾਥੀ,
ਬੀਨ ਬੀਨ ਬੀਨੀ ਸੰਗ ਬਾਨਾ,
ਆਪਣੀ ਬੀਨੀ ਬੀਨੀ ਕਹਿੰਦੇ ਨੇ ਸੁੰਡ ਨੂੰ, ਆਪਣੀ ਸੁੰਡ ਦੇ ਨਾਲ ਇਹਨੇ ਸਾਰੇ ਤੀਰ ਜਿਹੜੇ ਨੇ ਉਹ ਇਕੱਠੇ ਕੀਤੇ ਹਨ,
ਬੜੇ ਬਟੋਰਨ ਜਿਸ ਬਰ ਬਾਨਾ,
ਬੜੇ ਤੀਰ ਜਿਹੜੇ ਸਨ, ਬੜੇ ਤਿੱਖੇ ਤੀਰ, ਖਪਰੇ ਤੀਰ, ਚਾਰ ਚਾਰ ਉਂਗਲ ਚੌੜੇ ਤੀਰ, ਉਹ ਸਾਰੇ ਇਕੱਠੇ ਕੀਤੇ ਹਨ,
ਆਨ ਪ੍ਰਭੂ ਕੇ ਆਗੇ ਧਰੇ,
ਸਾਰੇ ਤੀਰ ਇਕੱਠੇ ਕਰਕੇ ਲਿਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਅੱਗੇ ਉਹ ਲਿਆ ਰੱਖੇ ਹਨ,
ਲੇਕਰ ਬਸਤਰ ਪਹੁੰਚਬੋ ਕਰੇ,
ਤੇ ਫਿਰ ਬਸਤਰ ਦੇ ਨਾਲ ਉਹਨਾਂ ਤੀਰਾਂ ਨੂੰ ਸਾਫ ਕੀਤਾ ਹੈ,
ਨਿਜ ਨਿਖੰਗ ਮੈਂ ਪੁਣ ਸਭ ਪਾਏ,
ਉਹ ਸਾਰੇ ਤੀਰ ਮੁੜ ਕੇ ਮਹਾਰਾਜ ਜੀ ਨੇ ਫਿਰ ਆਪਣੇ ਪੱਥੇ ਵਿਚ ਪਾ ਲਏ ਨੇ,
ਇਹ ਗਿਰੇ ਸ਼ਿਰ ਸਭ ਵਿਚ ਮਾਏ,
ਰਾਜੇ ਭੀਮ ਚੰਦ ਦੇ ਸਮੇਤ ਜਿੰਨੇ ਰਾਜੇ ਨੇ ਉਹਦੇ ਸਮੇਤ ਵਜ਼ੀਰ ਬੈਠੇ ਨੇ ਸਭ ਵੇਖ ਕੇ ਹੈਰਾਨ ਹੋਏ ਨੇ,
ਇਮ ਸਰੂਪ ਐਸ਼ਵਰਜ ਨਿਹਾਰਾ, ਬਨੋ ਸਿੱਖ ਮੈਂ ਹਿਰਦੈ ਵਿਚਾਰਾ,
ਇਸ ਤਰ੍ਹਾਂ ਦਾ ਮਹਾਰਾਜ ਜੀ ਦਾ ਸਰੂਪ ਵੇਖ ਕੇ ਹੈਰਾਨ ਹੋ ਗਿਆ, ਤੇ ਮਨ ਦੇ ਵਿਚ ਸੋਚਦਾ ਭੀਮ ਚੰਦ ਕਿ ਮੈਂ ਹੁਣ ਇਨ੍ਹਾਂ ਦਾ ਸਿੱਖ ਬਣ ਜਾ, ਸਤਿਗੁਰਾਂ ਦਾ ਐਸ਼ਵਰਜ ਇਨ੍ਹਾਂ ਵੇਖਿਆ ਕਿ ਵੇਖ ਕੇ ਦੇ ਮਨ ਦੇ ਵਿਚ ਫੁਰਨਾ ਹੋਇਆ ਕਿ ਮੈਂ ਸਤਿਗੁਰਾਂ ਦਾ ਸਿੱਖ ਬਣ ਜਾਵਾਂ,
ਜਿਨ ਕੇ ਅਸ ਪ੍ਰਤਾਪ ਜਗ ਸਾਰੇ,
ਜਿਨ੍ਹਾਂ ਦਾ ਐਸਾ ਭਾਰੀ ਪ੍ਰਤਾਪ ਇਸ ਸਾਰੇ ਜਗਤ ਵਿਚ ਹੈ,
ਕਰਾਮਾਤ ਸਾਹਿਬ ਗੁਣ ਭਾਰੇ,
ਔਰ ਕਰਾਮਾਤਾਂ ਦੇ ਸਾਹਿਬ ਨੇ ਗੁਣਾਂ ਦੇ ਮਾਲਕ ਹਨ,
ਲੋਕ ਪਰਲੋਕ ਸਹਾਇਕ ਹੋਏ,
ਲੋਕ ਤੇ ਪਰਲੋਕ ਵਿਚ ਮੇਰੇ ਸਹਾਇਕ ਹੋਣਗੇ,
ਦਰਸ਼ਨ ਤੇ ਅਗਰਹ ਨਾ ਕੋਈ,
ਇਨ੍ਹਾਂ ਦੇ ਤਾਂ ਦਰਸ਼ਨ ਕਰਕੇ ਪਾਪ ਨਸ ਜਾਂਦੇ ਹਨ, ਇਦਾਂ ਦਾ ਪ੍ਰਭਾਵ ਪਿਆ ਰਾਜੇ ਭੀਮ ਚੰਦ ਦੇ ਮਨ ਉੱਤੇ,
ਭੀਮ ਚਿਤਵਤ ਬੋ ਬਾਤਨ ਕਰੇ,
ਇਦਾਂ ਸੋਚਦਾ ਹੋਇਆ ਗੱਲਾਂ ਕਰਦਾ ਹੈ,
ਬੈਠ ਰਹੇ ਗੁਰ ਖਤ ਕਰੇ,
ਇਹ ਘੜੀਆਂ ਤੱਕ ਮਹਾਰਾਜ ਜੀ ਕੋਲ ਬੈਠਾ ਰਿਹਾ,
ਰੁੱਖ ਲੱਕ ਭੀਮ ਚੰਦ ਕਰ ਨਮੋ,
ਫਿਰ ਸਤਿਗੁਰੂ ਜੀ ਦਾ ਰੁੱਖ ਜਾਣ ਕੇ ਰਾਜੇ ਭੀਮ ਚੰਦ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ,
ਉੱਠਿਓ ਸਭਾ ਤੇ ਚੱਲ ਤੇ ਸਮੋ,
ਹੋਰ ਸਤਿਗੁਰਾਂ ਦੀ ਸਭਾ ਵਿਚੋਂ ਉੱਠ ਕੇ ਚਲਾ ਗਿਆ,
ਅੰਤਰ ਜਾਮੀ ਗੁਰੂ ਵਿਚਾਰਾ, ਗਿਰਪਤ ਬਣੇ ਜਿਥੇ ਕੇ ਅਮਾਰਾ,
ਅੰਤਰ ਜਾਮੀ ਸਤਿਗੁਰਾਂ ਨੇ ਵਿਚਾਰ ਕੀਤੀ ਕਿ ਜੇ ਰਾਜਾ ਭੀਮ ਚੰਦ ਸਾਡਾ ਸਿੱਖ ਬਣਦਾ ਹੈ। ਸਤਿਗੁਰੂ ਜੀ ਨੇ ਵੇਖਿਆ, ਜਦੋਂ ਉਹਨੇ ਸੋਚਿਆ ਨਾ ਕਿ ਮੈਂ ਸਿੱਖ ਬਣ ਜਾ, ਸਤਿਗੁਰੂ ਜੀ ਜਾਣੀ ਜਾਣ ਉਸੇ ਵੇਲੇ ਬੁੱਝ ਗਏ ਕਿ ਜੇ ਰਾਜਾ ਭੀਮ ਚੰਦ ਸਾਡਾ ਸਿੱਖ ਬਣਦਾ ਹੈ,
ਰੱਬ ਨੇ ਹੋ ਮੈਂ ਜੰਗ ਅਖਾੜੇ,
ਜੰਗਾਂ ਯੁੱਧਾਂ ਦੇ ਅਖਾੜੇ ਨਹੀਂ ਹੋਣਗੇ,
ਪੂਰਬ ਇਹ ਹਮ ਸੰਗ ਵਿਗਾੜੇ।
ਮਹਾਰਾਜ ਜੀ ਜਾਣਦੇ ਸਨ ਕਿ ਪਹਿਲਾਂ ਇਸੇ ਨੇ ਸਾਡੇ ਨਾਲ ਵਿਗਾੜ ਪਾਉਣਾ, ਇਸੇ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਵਿਗੜਨਾ ਹੈ।
ਸਭ ਡੇਰੇ ਮੈਂ ਪਹੁੰਚਿਓ ਜਾਏ,
ਸਤਿਗੁਰੂ ਜੀ ਨੇ ਸੋਚਿਆ ਭੀਮ ਚੰਦ ਜਦੋਂ ਆਪਣੇ ਡੇਰੇ ਤੇ ਵਾਪਸ ਪਹੁੰਚਿਆ,
ਇਸ ਗਿਰਪਤੀ ਮਤ ਵਿਚ ਲਾਏ,
ਸੋਚਦਾ ਸੀ ਮਤ ਉਸੇ ਵੇਲੇ ਵਿਚਲਿਤ ਹੋ ਗਈ, ਉਸੇ ਵੇਲੇ ਪਹਿਲਾਂ ਤਾਂ ਮਨ ਚ ਸੋਚਿਆ ਵੀ ਸਿੱਖ ਬਣ ਜਾ, ਜਦੋਂ ਆਪਣੇ ਡੇਰੇ ਤੇ ਚੱਲ ਕੇ ਆਇਆ,
ਜੇ ਗਿਰਪਤੀ ਹੈ ਪ੍ਰਾਪਤ ਹਮਾਰੇ ਬਨੋ ਸਿੱਖ ਸੁਕਾ ਉਚਾਰੇ।
ਹੁਣ ਦੇਵੀਆਂ ਦੇ ਪੁਜਾਰੀ, ਪੱਥਰਾਂ ਦੇ ਪੁਜਾਰੀ ਤੇ ਭੀਮ ਚੰਦ ਸੋਚਣ ਲੱਗਾ ਵੀ ਜੇ ਮੈਂ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਤੇ ਜਿਹੜੇ ਮੇਰੇ ਨਾਲ ਦੇ ਬਾਕੀ ਦੇ ਪਹਾੜੀ ਰਾਜੇ ਨੇ ਉਹ ਕੀ ਆਖਣਗੇ, ਉਹ ਮੈਨੂੰ ਕੀ ਕਹਿਣਗੇ। ਇਸ ਤਰ੍ਹਾਂ ਫਿਰ ਉਸ ਮਤ ਜੋ ਸਿੱਖ ਬਣ ਹੀ ਨਹੀਂ ਸੀ ਸਕਦਾ, ਉਹ ਇਹ ਵਿਚਾਰੇ ਕਿਆ ਕਰਾਂ ਜਾਂ ਭਾਗ ਤੁਰ ਮੰਦੇ, ਜੇ ਭਾਗ ਹੀ ਤੁਰ ਤੋਂ ਮਾੜੇ ਸਨ ਤੇ ਕੀ ਕਰਦਾ। ਕਹਿੰਦਾ ਸੋਚਦਾ ਆਪਣੇ ਮਨ ਵਿਚ ਕਿ ਜੇ ਮੈਂ ਗੁਰੂ ਕਾ ਸਿੱਖ ਬਣ ਗਿਆ ਤੇ ਮੇਰੇ ਨਾਲ ਦੇ ਜਿਹੜੇ ਪਹਾੜੀ ਰਾਜੇ ਕੀ ਆਖਣਗੇ,
ਕਰੇ ਹਾਸ ਮੁਕ ਮਿਲ ਕਰਕੇ
ਉਹ ਸਾਰੇ ਮੇਰੇ ਤੇ ਹੱਸਿਆ ਕਰਨਗੇ।
ਲਿਓ ਕਾ ਮਤ ਗੁਰ ਕੋ ਧਰ ਕੇ,
ਕਿ ਮੈਂ ਗੁਰੂ ਸਾਹਿਬ ਜੀ ਦਾ ਮਤ ਧਾਰ ਕੇ ਕੀ ਲਿਆ ਹੈ ਇਹ ਆਖਣਗੇ।
ਰੀਤ ਅਜੋਗ ਜਾਨ ਕਰ ਮੇਰੇ, ਕਹੇ ਅਲਪ ਮਤ ਹੈ ਇਸ ਕੇਰੇ,
ਅਯੋਗ ਰੀਤੀ ਜਾਣ ਕੇ ਸਾਰੇ ਮੈਨੂੰ ਕਹਿਣਗੇ ਕਿ ਇਹਦੀ ਥੋੜੀ ਮਤ ਹੈ, ਇਹ ਹੋਛੀ ਮਤ ਵਾਲਾ, ਇਹਦਾ ਨਾਲ ਦੇ ਜਿੰਨੇ ਪਹਾੜੀ ਰਾਜੇ ਮੈਨੂੰ ਕਹਿਣਗੇ।
ਇਤਿਹਾਸਕ ਬਹੁਤ ਤਰਕ ਉਠਾਏ,
ਕਈ ਤਰਕਾਂ ਕੀਤੀਆਂ,
ਸਭ ਨਿਪਦਿਸ਼ਟ ਸੰਸਾ ਉਪਜਾਏ,
ਸਾਰਿਆਂ ਦੇ ਮਨ ਦੇ ਵਿਚ ਸੰਸਾ ਉਪਜਾਇਆ,
ਗਈ ਸੁਮਤ ਫਿਰ ਬਦ ਹੰਕਾਰੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸੇ ਵਕਤ ਇਹਦੀ ਮਤ ਫਿਰ ਗਈ, ਵੱਡਾ ਹੰਕਾਰੀ ਹੈ ਤੇ ਇਹਦੀ ਮਤ ਫਿਰ ਗਈ ਉਸੇ ਵਕਤ, ਇਸੇ ਕਰਕੇ ਨਾ ਪਹਾੜੀ ਰਾਜਿਆਂ ਨੂੰ ਤੇ ਜਿਹੜੇ ਪਹਾੜੀ ਲੋਕ ਨੇ ਇਹਨਾਂ ਨੂੰ ਕੱਚੀ ਮਤ ਦਾ ਧਾਰਨੀ ਕਹਿੰਦੇ ਨੇ, ਕਿਉਂਕਿ ਛਿੰਨ ਵਿਚ ਇਹਨਾਂ ਦਾ ਹੋਰ ਫੁਰਨਾ ਹੁੰਦਾ ਤੇ ਛਿੰਨ ਵਿਚ ਹੀ ਹੋਰ ਹੋ ਜਾਂਦਾ। ਜਿਸ ਪ੍ਰਕਾਰ ਨਾਲ ਰਾਜਾ ਭੀਮ ਚੰਦ ਮਹਾਰਾਜ ਜੀ ਕੋਲ ਕੁਝ ਸਮਾਂ ਰਹਿ ਕੇ ਵਾਪਸ ਜਾ ਰਿਹਾ,